हर दर्शन की आशा मेरे मन हर दर्शन की आशा हर दर्शन की आशा हर दर्शन की आशा करन विचारो मन रे सर्व की करन विचारो शरण विचार जय सिमरत गन काशी उसी तां को जस विरथारो हेव तलत नूं जाकै सिमरन हर निरपै पद पाया दुख हरताए वीर को स्वामी तैं काहे विसराया जब ही शरण गही कृपा निज गज गराहते छूटा मेमा नाम कहाँ लो वरनु राम कहत बंधन से टूटा अजामल पापी जग जाने निमख मह निस्तारा नानक कहत चेत चिंतामन तै भी उतर सपारा साध संत अपने ख्याल बाज मुक्ता तो रोको पूरा ध्यान शब्द से विचार तो लगा गुरु तेग बहादुर महाराज नवे पातशाह वाहगुरु शरण गिनया तमाम दुखों पापा की निवृत्ति होंगी है। इस विषय पर शब्द उच्चारण करते हैं चार मिसाल देंगे हम पहले गणका की मिसाल दूसरे थ्रों तीसरा गज और अजाम माधव चलता ਧਰੂਮ ਦਾ ਪ੍ਰਸੰਗ ਚੱਲਿਆ ਪਏ ਉਹ ਟਲ ਧਰੂਮ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਧਰੂਮ ਜਿਸਦੇ ਸਿਮਰਨ ਕਰਕੇ ਅਟਲ ਪਦਵੀ ਨੂੰ ਪ੍ਰਾਪਤ ਹੋਇਆ ਨਿਰਭੈ ਪਦ ਵੀ ਪਾਈ ਦੁੱਖ ਹਰਤਾ ਹੈ ਵਿਦ ਕੋ ਸਵਾਮੀ ਤੈਂ ਕਾਹੇ ਵਿਸਰਾ ਇਹੋ ਜਿਹਾ ਸਵਾਮੀ ਵਾਹਿਗੁਰੂ ਦੁੱਖਾਂ ਦੇ ਹਰਨ ਵਾਲਾ ਦੁੱਖਾਂ ਦੇ ਨਾਸ਼ ਕਰਨ ਵਾਲਾ ਤੈਂ ਕਿਉਂ ਵਸਾ ਰਿਹਾ ਹੈ ਯਾਨੀ ਤੁਹਾਨੂੰ ਨੂੰ ਅਟਲ ਪਦਵੀ ਮਿਲੀ ਤੁਹਾਨੂੰ ਹੱਸਦਾ ਕਰੇ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹਾਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਕੰਮਾ ਪੁੱਛੇ ਤੂੰ ਸੁਹਾਣੀ ਹੈ ਕਿ ਸੁਨੀਤਾ ਸੁਹਾਣੀ ਹੈ ਜਨਮ ਨਾ ਉਹਨਾਂ ਭਗਤੀ ਕਰਮ ਦਰਲੀਤਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਵਣ ਸਭ ਨੀਤਾ ਪਰਮੇਸ਼ਰ ਆਰਾਧੀ ਜਿੱਦੋਂ ਹੋਈਏ ਭਾਰਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤ ਉਹਨੂੰ ਮਾਤਾ ਨੇ ਸ਼ਿਕਸ਼ਾ ਦਿੱਤੀ ਸ਼ਿਕਸ਼ਾ ਦਾ ਅਸਰ ਇਹੋ ਜਿਹਾ ਹੋਇਆ ਉਹਦੇ ਚਿੱਤ ਵਿੱਚ ਜ਼ਬਰਦਸਤ ਲੱਗਣ ਲੱਗ ਗਈ ਪ੍ਰਭੂ ਦੀ ਭਗਤੀ ਕਰਕੇ ਉਸਨੂੰ ਪ੍ਰਸੰਨ ਕਰਨ ਦੀ ਅੱਜ ਮਾਤਾ ਨੂੰ ਸੁੱਤਿਆਂ ਪਿਆਂ ਛੋੜ ਕੇ ਬਾਹਰ ਦੁਨੀਆਂ ਨੂੰ ਤੁਰ ਜਾਂਦੇ ਤਪੱਸਿਆ ਕਰਨ ਵਾਸਤੇ
5 ਸਾਲ ਦਾ ਬੱਚਾ ਤਪੱਸਿਆ ਕਿਵੇਂ ਕਰੀਂਦੇ ਕੀ ਪਤਾ ਦੁਨੀਆਂ ਦੇ ਬਾਅਦ ਕੰਮ ਉਹ ਨਹੀਂ ਆਪਣੇ ਆਪ ਆਉਂਦੇ ਉਹ ਵੀ ਸਿੱਖਣ ਦੀ ਲੋੜ ਪੈਂਦੀ ਹੈ ਇਹ ਵਾਹਿਗੁਰੂ ਦੀ ਭਗਤੀ ਜਿਹੜਾ ਅੰਤਰੀ ਭਾਵ ਅੰਤਰੀ ਜਿਸਦੇ ਬਹੁਤ ਸਾਰੇ ਭੇਦ ਹਨ ਉਹ ਆਪਣੇ ਆਪ ਕਿਵੇਂ ਆ ਜਾਵੇ 5 ਸਾਲ ਦਾ ਬੱਚਾ ਜੰਗਲਾਂ ਵਿੱਚ ਰੁਦਨ ਕਰਦਾ ਫਿਰਦਾ ਰੋਂਦਾ ਫਿਰਦਾ ਹੈ ਸਿਰਫ ਇਤਨੇ ਮਾਤਰ ਦੇ ਤਾਂ ਰੱਬ ਨੇ ਨਹੀਂ ਨਾ ਮਿਲਣਾ ਸਿਰਫ ਘਰ ਛੱਡ ਕੇ ਰੋਈਆਂ ਜਾ ਕੇ ਰੋਈਆਂ ਜਾਵੀਆਂ ਰੱਬ ਮਿਲ ਜਾ ਐਸਾ ਨਹੀਂ ਅਸੂਲ ਹੈ ਜਿਨ੍ਹਾਂ ਅਸੂਲਾਂ ਦੁਆਰਾ ਉਸਦਾ ਮਿਲਾਪ ਹੈ ਉਹਨਾਂ ਦੁਆਰਾ ਹੀ ਮਿਲਣਾ ਹੈ ਜਿਹੜਾ ਕੰਮ ਜਿਨ੍ਹਾਂ ਫਾਰਮੂਲਿਆਂ ਦੁਆਰਾ ਜਿਹੜਾ ਸਵਾਲ ਜਿਨ੍ਹਾਂ ਫਾਰਮੂਲਿਆਂ ਦੁਆਰਾ ਹੱਲ ਹੋਣਾ ਉਵੇਂ ਹੱਲ ਹੋਣਾ ਧੱਕੇ ਨਾਲ ਰੋਏ ਤੋਏ ਤਾਂ ਨਹੀਂ ਹੁੰਦਾ ਹੁੰਦਾ ਇਉਂ ਕਰਕੇ 5 ਸਾਲ ਦਾ ਬੱਚਾ ਹੈ ਰੁਦਨ ਕਰਦਾ ਫਿਰਦਾ ਹੈ ਖੈਰ ਇੱਕ ਦੋ ਦਿਨ ਗੁਜ਼ਰੇ ਹੋ ਅਖੀਰ ਨਾਰਦ ਮੁਨ ਉਸਨੂੰ ਪ੍ਰੇਰਨਾ ਹੋਈ ਪਰਮੇਸ਼ਰ ਵੱਲੋਂ ਉੱਧਰ ਜਾ ਨਿਕਲੇ ਉਸਨੂੰ ਮਿਲੇ ਗੱਲਬਾਤ ਹੋਈ ਪੁੱਛ ਗਿੱਛ ਹੋਈ ਪੁੱਛਣ ਲੱਗੇ ਕਾਕਾ ਤੂੰ ਇਸ ਛੋਟੀ ਜਿਹੀ ਉਮਰ ਵਿੱਚ ਇੱਥੇ ਫਿਰਦਾ ਹੈ ਕੌਣ ਹੈ ਕਿਉਂ ਫਿਰਦਾ ਤੇਰਾ ਕੀ ਮਤਲਬ ਹੈ ਰੁੰਦਾ ਚਿਲਾਉਣਾ ਹੈ ਕੀ ਦੁੱਖ ਹੈ ਕੀ ਕਸ਼ਟ ਹੈ ਤੈਨੂੰ ਉਸਨੇ ਸਾਰੀ ਗੱਲ ਦੱਸੀ ਵੀ ਮੈਂ ਰਾਜੇ ਉਤਾਨ ਪਾਦ ਦਾ ਪੁੱਤਰ ਹਾਂ ਮੈਂ ਇੱਥੇ ਤਪ ਭਜਨ ਕਰਨ ਵਾਸਤੇ ਆਇਆ ਹਾਂ ਉਸਨੂੰ ਪ੍ਰਸੰਨ ਕਰ ਲਵਾਂ ਸੋ ਫਿਰ ਨਾਰਦ ਜੀ ਪੁੱਛਦੇ ਹਨ ਤੈਨੂੰ ਇਸ 5 ਸਾਲ ਦੀ ਉਮਰ ਦੇ ਵਿੱਚ ਇਤਨੀ ਛੋਟੀ ਉਮਰ ਦੇ ਜਦੋਂ ਕਿ ਬੱਚਿਆਂ ਨੂੰ ਹੋਸ਼ ਤੱਕ ਕੁਛ ਨਹੀਂ ਹੁੰਦਾ ਆਪਣੇ ਵਜੂਦ ਦਾ ਤੈਨੂੰ ਵੈਰਾਗ ਕਿੱਥੋਂ ਲੱਗ ਗਿਆ ਤੈਨੂੰ ਲਗਨ ਕਿੱਥੋਂ ਲੱਗ ਗਈ ਇਹਦਾ ਕੀ ਕਾਰਨ ਹੈ ਉਹ ਪੁੱਛਦੇ ਹਨ ਪੜ੍ਹ ਲਓ ਉੱਧਰ ਕਿੱਥੋਂ ਲੱਗਿਆ ਵੈਰਾਗ ਨਿਆਣੀ ਉਮਰੇ ਕਿੱਥੋਂ ਲੱਗਿਆ ਸਾਲ ਦੀ ਤੇਰੀ ਉਮਰ ਹੈ ਤੇ ਤੂੰ ਰਾਜਾ ਦਾ ਪੁੱਤਰ ਹੈ ਕੀ ਕਾਰਨ ਵੈਰਾਗ ਕਿੱਥੋਂ ਲੱਗਿਆ ਵੈਰਾਗ ਦਾ ਸਬੱਬ ਕੀ ਹੈ ਕਿਸੇ ਕੰਮ ਦਾ ਕੋਈ ਨਾ ਕੋਈ ਸਬੱਬ ਹੋਇਆ ਕਰਦਾ ਹੈ ਕਾਰਜ ਕਿਸੇ ਕਾਰਨ ਤੋਂ ਬਿਨਾਂ ਨਹੀਂ ਹੋਇਆ ਕਰਦਾ ਸੋ ਵੈਰਾਗ ਦਾ ਕਾਰਨ ਕੀ ਹੈ ਇਹ ਤੂੰ ਦੱਸ ਵੈਰਾਗ ਸਾਧਨ ਵੈਰਾਗ ਤੋਂ ਬਿਨਾਂ ਮੁਕਸ਼ੂ ਸਾਧਕ ਪੁਰਸ਼ ਜੋ ਹੈ ਵੈਰਾਗ ਤੋਂ ਬਿਨਾਂ ਪਰਮਾਰ ਦੇ ਰਸਤੇ 'ਤੇ ਕਦਮ ਵੀ ਨਹੀਂ ਉਠਾ ਸਕਦਾ ਪੰਜੇ ਗਿਆਨ ਇੰਦਰੀ ਜਿਹੜੇ ਅੱਖਾਂ ਕੰਨਾਂ ਕੰਨ ਨਾਸ ਕਰਸਨੋਂ ਤੱਕ ਇੰਦਰੀਆ ਇਹ ਮਨ ਦੇ ਦੌੜਨ ਦੇ ਦਰਵਾਜ਼ੇ ਹਨ। ਇਹਨਾਂ ਦੁਆਰਾ ਮਨ ਬਾਹਰ ਦੌੜਦਾ ਹੈ। ਇਹਨਾਂ ਦੇ ਜੋ ਜੋ ਵਿਸ਼ੇ ਹਨ ਇਹਨਾਂ ਨੂੰ ਸੁੱਖ ਸਰੂਪ ਜਾਣ ਕੇ ਬਾਹਰ ਨੂੰ ਉਤਾਉਂਦਾ ਹੈ। ਜਿੰਨੀ ਦੇਰ ਤੱਕ ਇਸਦੇ ਚਿੱਤ ਵਿੱਚ ਵੈਰਾਗ ਨਹੀਂ ਲੱਗਦਾ ਬਲਕਿ ਤੀਬਰ ਵੈਰਾਗ ਨਹੀਂ ਲੱਗਦਾ ਸੋ ਇਹਨਾਂ ਤੋਂ ਉੱਚਾ ਨਹੀਂ ਹੁੰਦਾ। ਇਸ ਤੋਂ ਬਿਨਾਂ ਪਰਮਾਰਥ ਦੇ ਰਸਤੇ 'ਤੇ ਕਦਮ ਚੁੱਕਿਆ ਨਹੀਂ ਜਾਂਦਾ ਹੈ। ਤਾਂ ਤੇ ਮਨੁੱਖ ਪੁਰਸ਼ ਵਾਸਤੇ ਵੈਰਾਗ ਲਾਜ਼ਮੀ ਚੀਜ਼ ਹੈ। ਸੰਯੋਗ ਕਰਕੇ ਪੁੱਛਦੇ ਤੈਨੂੰ ਵੈਰਾਗ ਕਿੱਥੋਂ ਲੱਗਿਆ। ਵੈਰਾਗੀ ਪੁਰਸ਼ ਨੂੰ ਜਿੱਥੇ ਦੂਸਰਿਆਂ ਨੂੰ ਦੁਨੀਆਂ ਦੇ ਪਦਾਰਥ ਚੰਗੇ ਸੁਖਦਾਈ ਪ੍ਰਤੀਤ ਹੁੰਦੇ ਹਨ ਵੈਰਾਗੀ ਪੁਰਸ਼ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ। ਸੁਖਦਾਈ ਸਿਰਫ ਵਾਹਿਗੁਰੂ ਹੀ ਪ੍ਰਤੀਤ ਰਿਹਾ ਕਰਦਾ ਹੈ ਬਲਕਿ ਵੈਰਾਗੀ ਪੁਰਸ਼ ਦੀ ਦ੍ਰਿਸ਼ਟੀ ਦੇ ਵਿੱਚ ਤਾਂ ਪੰਜੇ ਤੱਤ ਤਿੰਨੇ ਗੁਣ ਇਹਨਾਂ ਦਾ ਕਾਰਨ ਪ੍ਰਪੰਚ ਅਸਥੂਲ ਸੂਖਮ ਕਾਰਨ ਪ੍ਰਪੰਚ ਤਿੰਨੇ ਲੋਕ ਚੌਦਾਂ ਭਵਨ ਜਿਤਨਾ ਵੀ ਜੋ ਕੁਛ ਠੱਟ ਬੱਟ ਹੈ ਉਹਦੀ ਦ੍ਰਿਸ਼ਟੀ 'ਚ ਹੇਚ ਪੋਚ ਹੋਇਆ ਕਰਦਾ ਹੈ। ਮਨ ਦੀ ਕਲਪਨਾ ਤੋਂ ਮਨ ਦੇ ਫੁਰਨੇ ਤੋਂ ਜ਼ਿਆਦਾ ਕੁਛ ਰੁਕਤ ਨਹੀਂ ਰਹਿੰਦਾ। ਵੈਰਾਗੀ ਪੁਰਸ਼ ਦੀ ਇਹ ਅਵਸਥਾ ਹੈ। ਬ੍ਰਹਮਲੋਕ ਸ਼ਿਵਲੋਕ ਵਿਸ਼ਨਲੋਕ ਉਹਦੀ ਦ੍ਰਿਸ਼ਟੀ ਕੁਛ ਵੀ ਨਹੀਂ ਹੋਇਆ ਕਰਦਾ ਤੀਬਰ ਤਰ ਵੈਰਾਗ ਵਾਲਾ ਜਿਹੜਾ ਹੈ। ਸੰਯੋਗ ਕਰਕੇ ਜਦੋਂ ਇਹੋ ਜਿਹੀ ਅਵਸਥਾ ਹੈ ਉਹ ਸੱਤ ਵਸਤੂ ਜੋ ਪਰਮੇਸ਼ਰ ਹੈ ਉਸਨੂੰ ਹੀ ਚਾਹੁੰਦਾ ਉਹ ਸੁੱਖ ਸਰੂਪ ਹੈ ਉਸ ਤੋਂ ਇਲਾਵਾ ਹੋਰ ਕੁਛ ਨਹੀਂ ਚਾਹੁੰਦਾ ਹੁੰਦਾ। ਅਤੇ ਇਸ ਤੀਬਰਤਰ ਵੈਰਾਗ ਤੋਂ ਬਿਨਾਂ ਮਨੁੱਖ ਪੁਰਸ਼ ਜਿਹੜਾ ਹੈ ਇਸ ਪਾਸੇ ਕਦਮ ਵੀ ਨਹੀਂ ਉਠਾ ਸਕਦਾ। ਧਰੂ ਨੂੰ ਭਾਵੇਂ ਤੀਬਰਤਰ ਵੈਰਾਗ ਨਹੀਂ ਸੀ ਉਹ ਤਾਂ ਸਿਰਫ ਰਾਜ ਦੀ ਇੱਛਾ ਨੂੰ ਮੁੱਖ ਰੱਖ ਕੇ ਤਪ ਕਰਨ ਵਾਸਤੇ ਆਇਆ ਸੀ। ਇਹਨੂੰ ਤੀਬਰਤਰ ਵੈਰਾਗ ਨਹੀਂ ਕਹਿੰਦੇ ਤੀਬਰ ਵੈਰਾਗ ਹੈ। ਸੰਯੋਗ ਕਰਕੇ ਜਦੋਂ ਰਾਜ ਭਾਗ ਮਿਲ ਜਾਂਦਾ ਫਿਰ ਵੈਰਾਗ ਖਿਸਕ ਜਾਂਦਾ। ਜਿਸ ਵਸਤੂ ਦਾ ਚਿੱਤ ਵਿੱਚ ਕੋਈ ਨਾ ਕੋਈ ਦੁੱਖ ਛਿੜਿਆ ਕਿਸੇ ਕਾਰਨ ਤੋਂ ਉੱਥੋਂ ਮਨ ਨੂੰ ਥੋੜ੍ਹਾ ਜਿਹਾ ਗਿਲਾਨੀ ਹੋਈ ਕੁਛ ਨਹੀਂ ਲਾਣ ਤੇ ਦੁਨੀਆਂ ਦੇ ਸੁੱਖ ਫਿਰ ਉਹ ਸੁੱਖ ਮਿਲ ਗਿਆ ਫਿਰ ਉੱਥੇ ਉਲਝ ਗਿਆ ਵੈਰਾਗ ਨਸ਼ਟ ਹੋ ਗਿਆ। ਇਹੋ ਜਿਹਾ ਵੈਰਾਗ ਜਿਹੜਾ ਹੈ ਮੰਦ ਵੈਰਾਗ ਜੀ ਨੂੰ ਕਹਿੰਦੇ ਉਹ ਸਫਲਤਾ ਦਾ ਕਾਰਨ ਨਹੀਂ ਹੋਇਆ ਕਰਦਾ। ਇਸ ਦੀ ਅਵਸਥਾ ਨੂੰ ਜਿੱਥੇ ਪਹੁੰਚਣਾ ਉੱਥੇ ਨਹੀਂ ਪਹੁੰਚਣ ਦਿੰਦਾ ਰਸਤੇ ਵਿੱਚ ਹੀ ਟੇਢੇ ਮੇਢੇ ਰਸਤਿਆਂ 'ਚ ਹੀ ਇੱਧਰ ਉੱਧਰ ਤੋਰੀ ਫਿਰਦਾ ਹੈ। ਇਉਂ ਕਰਕੇ ਖੈਰ ਧਰੂ ਨੂੰ ਨਾਰਦ ਨੇ ਪੁੱਛਿਆ ਵੀ ਤੇਰੇ ਵੈਰਾਗ ਦਾ ਸਬੱਬ ਕੀ ਹੈ ਰਾਜਪੁੱਤਰ ਹੈ ਤੂੰ ਅਤੇ ਇਹ ਛੋਟੀ ਜਿਹੀ ਉਮਰ ਹੈ ਦੱਸ ਇਹਦਾ ਸਬੱਬ। ਉਹਦਾ ਸਬੱਬ ਧਰੂ ਨੇ ਇਉਂ ਦੱਸਿਆ
ਮੈਨੂੰ ਮਾਮਤਰੇ ਨੇ ਮਾਰਿਆ ਮੈਨੂੰ ਮਾਨੇ
ਸਬੱਬ ਦੱਸੇ ਅਤਰੂ ਨੇ ਨਾਰਦ ਨੂੰ। ਨਾਰਦ ਜੀ ਨੇ ਸੋਚਿਆ ਤੀਬਰਤਰ ਵੈਰਾਗ ਨੇ ਇਸਨੂੰ ਸਿਰਫ ਰਾਜ ਭਾਗ ਦੀ ਇੱਛਾ ਹੈ ਉਸਦੀ ਇੱਛਾ ਰੱਖ ਕੇ ਇਸਨੇ ਤਪੱਸਿਆ ਕਰਨੀ ਹੈ ਰਾਜ ਮਿਲ ਗਿਆ ਤੀਬਰ ਤਰ ਵਾਲਾ ਤਾਂ ਪ੍ਰਭੂ ਪ੍ਰਾਪਤੀ ਤੋਂ ਬਿਨਾਂ ਹੋਰ ਕੁਛ ਚਾਹੁੰਦਾ ਨਹੀਂ ਨਾ। ਉਹਦੀ ਦ੍ਰਿਸ਼ਟੀ ਤਾਂ ਰਾਜਮੁਖ ਸਭ ਹੇਚ ਪੋਚ ਹੋਇਆ ਕਰ ਰਹੇ ਹਨ। ਖੈਰ ਉਸਨੂੰ ਸਮਝਾਉਣ ਲੱਗਾ ਨਾਥ ਨੂੰ ਦੇਖ ਕਹਿਣ ਲੱਗਾ, ਤੂੰ 5 ਸਾਲ ਦਾ ਬੱਚਾ ਹੈ, ਅਜੇ ਆਯੂ ਤੇਰੀ ਬਹੁਤ ਛੋਟੀ ਹੈ, ਇਸ ਛੋਟੀ ਜਿਹੀ ਉਮਰ ਵਿੱਚ ਇੱਥੋਂ ਤਪੱਸਿਆ ਨਹੀਂ ਹੋ ਪਾਉਣੀ, ਕਿਉਂ ਰੋਈਆਂ ਵਿੱਚ ਜੰਗਲ ਬਿਆਬਾਨ ਵਿੱਚ ਬਹੁਤ ਸਾਰੇ ਸ਼ੇਰ ਬਾਗ ਆਦਿ ਰਹਿੰਦੇ ਹਨ, ਕੋਈ ਇਹੋ ਜਿਹਾ ਜੰਗਲੀ ਜਾਨਵਰ ਤੇਰੇ ਇੱਕ ਅੱਧੀ ਗ੍ਰਾਹੀ ਕਰੇਗਾ। ਚੱਲ ਜੇ ਤੂੰ ਰਾਜ ਚਾਹੁੰਦਾ ਹੈ ਤੇਰਾ ਹਿੱਸਾ ਮੈਂ ਦਵਾ ਦਿੰਦਾ, ਚੱਲ ਕੇ ਰਾਜਾ ਨੂੰ ਕਹਿ ਕੇ। ਉਸ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਮਹਾਂਪੁਰਖਾਂ ਦਾ ਕਿਹਾ ਮੰਨਿਆ ਕਰਦੇ ਸਨ, ਚੱਲ ਤੇਰਾ ਹਿੱਸਾ ਦਵਾ ਦਿੰਦਾ ਹਾਂ। ਧਰੂਵ ਕਹਿਣਗੇ ਨਹੀਂ, ਮੈਂ ਤਾਂ ਜੋ ਕੁਛ ਲੈਣਾ ਰੱਬ 'ਤੇ ਲੈਣਾ ਹੈ, ਮੈਂ ਹੋਰ ਨਹੀਂ ਲੈਣਾ। ਬੜਾ ਸਮਝਾਇਆ ਵਜਾਇਆ, ਫਿਰ ਬਹੁਤ ਉਸਦਾ ਦ੍ਰਿੜ ਵਿਸ਼ਵਾਸ ਦੇਖ ਕੇ ਨਾਰਦ ਜੀ ਨੇ ਉਸਨੂੰ ਪਰਮੇਸ਼ੁਰ ਦੀ ਭਗਤੀ ਵਿੱਚ ਪ੍ਰਵਿਰਤ ਕੀਤਾ। ਉਸਨੂੰ ਭਜਨ ਕਰਨ ਦਾ ਜਿਹੜਾ ਸਮੇਂ ਦੇ ਮੁਤਾਬਕ ਉਸ ਸਮੇਂ ਪ੍ਰਾਣਾਯਾਮ ਦਾ ਮਾਰਗ ਸੀ ਉਹਦੇ ਭੇਦ ਦੱਸੇ, ਔਰ ਧਿਆਨ ਧਿਆਨ ਤਾਂ ਸਿਮਰਨ ਨਾਲ ਵੀ ਕਰਨਾ ਪੈਂਦਾ ਹੈ ਔਰ ਪ੍ਰਾਣਾਯਾਮ ਨਾਲ ਵੀ ਕਰਨਾ ਪੈਂਦਾ ਹੈ। ਪਹਿਲੇ ਸਮਿਆਂ ਦੇ ਵਿੱਚ ਲੋਕ ਪ੍ਰਾਣਾਯਾਮ ਪ੍ਰਾਣ ਨੂੰ ਕਾਬੂ ਕਰਕੇ ਮਨ ਨੂੰ ਕਾਬੂ ਕਰਦੇ ਸਨ, ਮਨ ਨੂੰ ਕਾਬੂ ਕੀਤੇ ਰੱਬ ਦੀ ਪ੍ਰਾਪਤੀ ਹੈ ਕਿਉਂ ਕਰਦੇ ਸਨ। ਪਰ ਇਸ ਸਮੇਂ ਦੇ ਵਿੱਚ ਲੋਕਾਂ ਦੇ ਇਹੋ ਜਿਹੇ ਤਕੜੇ ਦਿਮਾਗ ਸਰੀਰ ਇਹੋ ਜਿਹੇ ਬਲੀ ਅਤੇ ਅਰੋਗ ਸਰੀਰ ਨੀਨ ਪ੍ਰਾਣਾਯਾਮ ਦੀ ਚਾਲ ਚੱਲਣ ਦੇ ਲਾਇਕ ਨਹੀਂ ਹਨ। ਤਾਂ ਅਤੇ ਸਿਮਰਨ ਦਾ ਮਾਰਗ ਸਿਮਰਨ ਦੀ ਥਿਊਰੀ ਗੁਰੂ ਬਾਬੇ ਨੇ ਚਲਾਈ ਹੈ, ਸੋ ਪ੍ਰਾਣਾਯਾਮ ਦੀ ਬਜਾਏ ਸਿਮਰਨ ਰੱਖਿਆ ਹੈ। ਸੰਯਮ ਕਰਕੇ ਖੈਰ ਨਾਰਦ ਜੀ ਨੇ ਉਸਨੂੰ ਉਸ ਮੰਤਰ ਦਾ ਜਾਪ ਦੱਸਿਆ ਪ੍ਰਾਣਾਯਾਮ ਦੁਆਰਾ, ਲੇਚਕ ਪੂਰਵ ਦੁਆਰਾ ਆਖਰੀ ਕੁੰਭਕ ਕਰਨਾ ਅਤੇ ਧਿਆਨ ਚਤੁਰਭੁਜ ਦਾ ਦੱਸਿਆ। ਧਿਆਨ ਸ਼ਕਤੀ ਬਿਨਾਂ ਮਨ ਖਲੋਂਦਾ ਨਹੀਂ ਹੁੰਦਾ। ਇੱਕ ਦਫ਼ਾ ਵਜਨ ਦੇ ਮਹਾਰਾਜ ਜੀ ਤੋਂ ਸਿੱਖਾਂ ਨੇ ਪੁੱਛਿਆ, ਗਰੀਬ ਨਿਵਾਜ ਆਨਮਤਾਂ ਦੇ ਵਿੱਚ ਧਿਆਨ ਧਰਾਇਆ ਜਾਂਦਾ ਹੈ, ਧਿਆਨ ਸ਼ਕਤੀ ਬਿਨਾਂ ਮਨ ਖਲੋਂਦਾ ਨਹੀਂ, ਸਿਮਰਨ ਦੇ ਨਾਲ ਧਿਆਨ ਵੀ ਕਰਦੇ ਹਨ, ਭਾਵੇਂ ਪ੍ਰਾਣਾਯਾਮ ਦਾ ਮਾਰਗ ਹੈ ਭਾਵੇਂ ਸਿਮਰਨ ਦਾ ਮਾਰਗ ਹੈ, ਧਿਆਨ ਸ਼ਕਤੀ ਤੋਂ ਬਿਨਾਂ ਮਨ ਪੂਰਾ ਨਹੀਂ ਖਲੋਂਦਾ, ਮਨ ਖਲੋਏ ਬਿਨਾਂ ਕਾਰਜ ਨਹੀਂ ਬਣਦਾ। ਅਤੇ ਕਿਰਪਾ ਕਰਕੇ ਦੱਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਕਿਹੜਾ ਧਿਆਨ ਜਾਇਜ਼ ਹੈ ਜੋ ਪਰਮੇਸ਼ੁਰ ਦਾ ਧਿਆਨ ਮੰਨਿਆ ਜਾਏ। ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਭਾਈ ਵਾਹਿਗੁਰੂ ਜੋ ਹੈ ਉਸਦੇ ਦਰਅਸਲ ਦੋ ਸਰੂਪ ਹਨ, ਸਰਗੁਣ ਅਤੇ ਨਿਰਗੁਣ। ਜਦੋਂ ਸ੍ਰਿਸ਼ਟੀ ਨਹੀਂ ਹੁੰਦੀ ਇਕੱਲਾ ਹੀ ਨਿਰਗੁਣ ਹੁੰਦਾ, ਸ੍ਰਿਸ਼ਟੀ ਦੇ ਸਮੇਂ ਉਹਨੂੰ ਰਚ ਕੇ ਸਰਗੁਣ ਕਹਿਲਾਉਂਦਾ। ਉਹੀ ਦੁਨੀਆਂ ਦੇ ਉਧਾਰ ਵਾਸਤੇ ਕਈ ਰੂਪ ਧਾਰਨ ਕਰ ਲੈਂਦਾ ਹੈ। ਸੋ ਗੁਰੂ ਮਤ ਦੇ ਵਿੱਚ ਗੁਰੂ ਨੂੰ ਪਰਮੇਸ਼ਰ ਰੂਪ ਮੰਨਿਆ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਏ। ਗੁਰੂ ਪਰਮੇਸ਼ਰ ਇੱਕੋ ਜਾਣ ਜੋ ਸਫਾਵੇ ਸੋ ਪ੍ਰਵਾਨ। ਗੁਰੂ ਅਤੇ ਪਰਮੇਸ਼ਰ ਵਿੱਚ ਗੁਰੂ ਮਤ ਵਿੱਚ ਕੋਈ ਫਰਕ ਨਹੀਂ ਮੰਨਿਆ ਜਾਂਦਾ।
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਈ ਜੀ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਈ ਜੀ।
ਵਰੋਲ ਸਰੀਰ ਹਮ ਖੋਜਿਆ ਵਸਤ ਅਨੂਪ ਇੱਕ ਪਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ, ਪਰਮੇਸ਼ੁਰ ਦਾ ਸਾਕਾਰ ਸਰੂਪ ਗੁਰੂ ਹੈ, ਗੁਰੂ ਦਾ ਨਿਰਾਕਾਰ ਸਰੂਪ ਪਰਮੇਸ਼ੁਰ ਹੈ। ਨਿਰਗੁਣ ਜੋ ਪਰਮਾਤਮਾ ਹੈ, ਰੂਪ ਰੇਖ ਰੰਗ ਸੇ ਨਿਆਰਾ, ਉਸਦੀ ਬਾਬਤ ਜਗਿਆਸੂ ਨੂੰ ਪਹਿਲੇ ਸਮਝ ਨਹੀਂ ਹੁੰਦੀ। ਉਹਦੀ ਸੂਝਬੂਝ ਅੱਛੀ ਤਰ੍ਹਾਂ ਮੰਜ਼ਲੇ ਹੱਕ ਵਿੱਚ ਪੈਂਦੀ ਹੈ, ਉਹਨਾਂ ਉਸਦੀ ਬਾਬਤ ਅੱਛੀ ਤਰ੍ਹਾਂ ਪਤਾ ਨਹੀਂ ਲੱਗਦਾ ਵੀ ਕਿਹੋ ਜਿਹੀ ਚੀਜ਼ ਹੈ। ਸੋ ਭਰਮਾਂ 'ਚ ਪੈ ਜਾਂਦਾ ਹੈ ਤਾਂ ਤੇ ਆਦਿ ਅਵਸਥਾ ਵਿੱਚ ਗੁਰੂਆਂ ਨੇ, ਆਚਾਰਜਾਂ ਨੇ, ਸਤਿਪੁਰਸ਼ਾਂ ਨੇ, ਰੂਹਾਨੀ ਬਜ਼ੁਰਗਾਂ ਨੇ ਅਧਿਕਾਰੀਆਂ ਨੂੰ ਮਨ ਦੀ ਇਕਾਗਰਤਾ ਵਾਸਤੇ ਗੁਰੂ ਪਰਮੇਸ਼ੁਰ ਨੂੰ ਅਭੇਦ ਜਣਾਉਂਦਿਆਂ ਹੋਇਆਂ ਉਸਦੇ ਸਰੂਪ ਦੇ ਧਿਆਨ ਵਿੱਚ, ਸਾਕਾਰ ਸਰੂਪ ਦੇ ਧਿਆਨ ਵਿੱਚ ਬਿਰਤੀ ਨੂੰ ਮਹਿਵ ਕਰਨਾ ਦੱਸਿਆ, ਜਿੱਥੋਂ ਨਿਰਗੁਣ ਦੀ ਪ੍ਰਾਪਤੀ ਹੋਣੀ ਹੈ। ਬਿਰਤੀ ਲੀਨ ਹੁੰਦਿਆਂ 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 ਫਿਰ ਨਿਰਗੁਣ ਪ੍ਰਗਟ ਹੋ ਜਾਣਾ ਹੈ। ਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਗੁਰੂ ਪਰਮੇਸ਼ੁਰ ਨੂੰ ਇੱਕ ਮੰਨਿਆ ਜਾਂਦਾ ਹੈ। ਜਦੋਂ ਗੁਰੂ ਅਤੇ ਪਰਮੇਸ਼ੁਰ ਇੱਕ ਸਰੂਪ ਹਨ, ਬਿਰਤੀ ਨਿਰਾਕਾਰ ਸਰੂਪ ਦੇ ਵਿੱਚ ਕੈਸੇ ਲੀਨ ਹੋਵੇ? ਨਿਰਾਕਾਰ ਦਾ ਰੂਪ ਰੇਖ ਕੋਈ ਨਹੀਂ ਹੈ, ਇਹ ਤਾਂ ਪਹਿਲੇ ਆਦਿ ਅਵਸਥਾ ਵਾਲਿਆਂ ਨੂੰ ਸਮਝ ਹੀ ਨਹੀਂ ਆ ਸਕਦੀ ਹੀ ਜੀ ਗੱਲ। ਧਿਆਨ ਇਸਦਾ ਕੈਸੇ ਕਰ ਸਕੇ? ਇਸਦਾ ਤਾਂ ਗਿਆਨ ਹੋਇਆ ਕਰਦਾ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਇਸ ਗੱਲ ਦਾ ਪਤਾ ਲੱਗਦਾ। ਤਾਂ ਤੇ ਪਹਿਲੇ ਗੁਰੂ ਸਰੂਪ ਨੂੰ ਪਰਮੇਸ਼ੁਰ ਰੂਪ ਜਾਣ ਕੇ ਜਗਿਆਸੂ ਨੂੰ, ਸਿੱਖ ਨੂੰ ਔਰ ਗੁਰੂ ਸਰੂਪ ਦਾ ਧਿਆਨ ਔਰ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ। ਇਸ ਦੁਆਰਾ ਮਨ ਦੀ ਸਥਿਤੀ ਦੁਆਰਾ ਕਾਰਜ ਰਾਸ ਹੋਣਾ ਹੈ। ਗੌਂਡ ਰਾਗ ਦੇ ਵਿੱਚ ਇਉਂ ਫਰਮਾਉਂਦੇ ਹਨ,
ਮਨ ਮੈਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੈਂ ਧਰੀਏ ਧਿਆਨ ਗੁਰਾਂ ਦੀ
ਵਿੱਚ ਗੁਰੂ ਜੀ ਫਰਮਾਉਂਦੇ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰਪਾਦ ਨੂੰ ਸਦਾ ਨਮਸਕਾਰੋ, ਮਤ ਕੋਈ ਪਰਮ ਫੂਲੇ ਸੰਸਾਰ, ਦਿਨ ਗੁਰ ਕੋਏ ਨਾ ਉਤਰ ਸਪਾਰ, ਫੂਲੇ ਕੋ ਗੁਰੂ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰ ਕਿਰਪਾ ਤੇ ਉਰਦ ਕਮਲ ਵਿਗਾਸ, ਅੰਧਕਾਰ ਨੇ ਭਇਆ ਪ੍ਰਗਾਸ, ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਯੋਗ, ਗੁਰ ਪਰਮੇਸ਼ਰ ਹੈ ਵੀ ਹੋਗ, ਜਨ ਨਾਨਕੋ ਪ੍ਰਭ ਹੈ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਪਾਈ। ਗੁਰੂ ਸਰੂਪ ਦਾ ਧਿਆਨ ਆਨ ਮਤਾਂ ਵਿੱਚ ਚਤੁਰਭੁਜ ਆਦਿ ਹੋਰ ਧਿਆਨ ਧਰਾਏ ਜਾਂਦੇ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਗੁਰੂ ਨੂੰ ਪਰਮੇਸ਼ੁਰ ਰੂਪ ਜਾਣ ਕੇ ਉਸਦਾ ਧਿਆਨ ਹੀ ਪਰਮੇਸ਼ੁਰ ਦਾ ਧਿਆਨ ਹੈ। ਇਸ ਦੇ ਵਿੱਚ ਕੀ ਤਾਕਤਾਂ ਹਨ? ਬੜੀਆਂ ਸ਼ਕਤੀਆਂ ਹਨ। ਦੇਖੋ ਨਾ, ਭਾਈ ਗੋਂਦਾ ਨਾਮ ਕਰਕੇ ਇੱਕ ਸਿੱਖ ਗੁਰੂ ਸੱਤਵੇਂ ਪਾਤਸ਼ਾਹ ਦਾ ਆ ਕੇ ਹਜ਼ੂਰ ਨੂੰ ਨਮਸਕਾਰ ਕਰਦਾ ਹੈ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਹੁਕਮ ਕੀਤਾ, ਭਾਈ ਗੋਂਦਾ ਕਾਬਲ ਵਿੱਚ ਜਾਓ, ਉੱਥੇ ਗੁਰੂ ਨਾਨਕ ਦੀ ਸਿੱਖੀ ਫੈਲਾਓ। ਸੁਖੇਨ ਮਹਾਰਗ ਕਲਯੁਗ ਦੇ ਜ਼ਮਾਨੇ ਦਾ ਨਾਮ ਦਾ ਨਿਸ਼ਾਨ ਆਦਿ ਜੀਵਾਂ ਦਾ ਭਲਾ ਹੋਵੇ ਉੱਥੇ ਪਹੁੰਚੋ। ਧਰਮਸ਼ਾਲ ਬਣਾਓ, ਗੁਰਦੁਆਰਾ ਬਣਾਓ, ਕੀਰਤਨ ਕਥਾ ਦੀ ਫਿਰ ਪਾਰਟੀ ਚਲਾਓ, ਸਿਮਰਨ ਵਿਆਸ ਦੀ ਫਿਰ ਪਾਰਟੀ ਚਲਾਓ, ਗੁਰੂ ਕਾ ਲੰਗਰ ਚਲਾਓ। ਸਵਯੋਂ ਭਾਈ ਗੋਂਦਾ ਗੁਰੂ ਦੀ ਬਖਸ਼ਿਸ਼ ਨੂੰ ਪਾ ਕੇ ਚਲਾ ਜਾਂਦਾ ਹੈ, ਅਵਲ ਪਹੁੰਚ ਜਾਂਦਾ ਹੈ। ਪਰ ਅੰਮ੍ਰਿਤ ਵੇਲੇ ਪਹਿਰਾਤ ਨੇ ਨਰੋਜ ਉੱਠਣਾ, ਇਸ਼ਨਾਨ ਕਰਨਾ, ਉਸ ਤੋਂ ਬਾਅਦ ਗੁਰੂ ਸਰੂਪ ਦਾ ਧਿਆਨ ਔਰ ਸਿਮਰਨ, ਇਹਦੇ ਵਿੱਚ ਚਿੱਤ ਨੂੰ ਮਹਿਵ ਕਰਨਾ, ਦਿਨ ਚੜ੍ਹੇ ਤੱਕ ਨਿਉਂ ਚਿੱਤ ਬਿਰਤੀ ਨੂੰ ਮਹਿਵ ਰੱਖਣਾ, ਫਿਰ ਚੜ੍ਹੇ ਦੇ ਵਿੱਚ ਗੁਰਬਾਣੀ ਗਾ ਲਓ। ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਪੁੱਛਿਆ, ਗਰੀਬ ਨਾਲ ਸਿੱਖ ਕਿਹਨਾਂ ਅਸੂਲਾਂ ਦੇ ਮੁਤਾਬਕ ਚੱਲੇ ਤਾਂ ਕਿ ਉਸਦਾ ਜਨਮ ਸਫਲਾ ਹੋ ਜਾਏ, ਇੱਕੋ ਜਨਮ ਦੇ ਗੁਰੂ ਪ੍ਰਾਪਤੀ ਦੁਆਰਾ ਜਨਮਣ ਦੇ ਬੰਧਨ ਕੱਟੇ ਜਾਣ। ਆਪ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਵੀ ਇਸ ਸ਼ਬਦ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲ ਕੇ ਇੱਕੋ ਜਨਮ ਦੇ ਵਿੱਚ ਜਨਮ ਮਰਨ ਤੋਂ ਬਰੀ ਹੋ ਸਕਦਾ ਹੈ। ਇਉਂ ਫੁਰਦੇ ਹਨ ਹਲਕੇ ਉੱਠ ਕੇ ਧਿਆਵੇ ਹਰੀ ਨਾਮ ਨੂੰ ਸਿੱਖ ਜਿਹੜਾ ਸਤਿਗੁਰ ਹਲਕੇ ਉੱਠ ਕੇ ਧਿਆਵੇ ਹਰੀ ਨਾਮ ਨੂੰ ਸਿੱਖ ਜਿਹੜਾ ਸਤਿਗੁਰ ਸ਼ਬਦ ਦੇ ਵਿੱਚ ਇਉਂ ਫਰਮਾਉਂਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠਾ ਨਾਮ ਤੇ ਆਵੇ। ਗੁਰੂ ਸ਼ਰਨ ਵਿੱਚ ਆ ਕੇ ਚਰਣਾ ਮਿਟਿਆ ਖੰਡੇ ਦਾ ਅੰਮ੍ਰਿਤ ਪਾਨ ਕਰਕੇ, ਸੋ ਕੀ ਕਰੇ ਰੋਜ਼ ਅੰਮ੍ਰਿਤ ਵੇਲੇ ਉੱਥੇ ਉੱਦਮ ਕਰੇ ਫਲਕੇ ਫਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਸੋ ਪਹਿਰਾਤ ਸਵਾ ਪਹਿਰਾਤ ਰਹਿੰਦੇ ਜਾਂ ਜ਼ਿਆਦਾ ਵਿਹਾਰ ਕਾਰ ਵਿੱਚ ਕੋਈ ਸਮਾਂ ਥੋੜ੍ਹਾ ਮਿਲਦਾ, ਅੱਧਾ ਪੈਰ ਸੀ ਉੱਠ ਕੇ ਸੁੱਚ ਦਾਤਨ ਕੁਰਲਾ ਕਰਕੇ ਇਸ਼ਨਾਨ ਸੁਰਦੇ, ਇਸ਼ਨਾਨ ਵੇਲੇ ਇਸ਼ਨਾਨ ਵਕਤ ਦੇ ਸ਼ਬਦਾਂ ਦਾ ਪਾਠ ਕਰ, ਉਸ ਤੋਂ ਬਾਅਦ ਬੈਠ ਜਾਏ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਦੁੱਖ ਪਾਪ ਲੈ ਜਾਵੇ। ਬੈਠ ਕੇ ਗੁਰ ਉਪਦੇਸ਼, ਗੁਰਮੰਤਰ, ਗੁਰ ਸ਼ਬਦ, ਜੋ ਪਿੱਛੇ ਗੁਰ ਸ਼ਬਦ ਗੁਰਮੰਤਰ ਦਾ ਨਾਮ ਦਾ ਅਭਿਆਸ, ਗੁਰੂ ਸਰੂਪ ਦਾ ਗਿਆਨ, ਇਹ ਦਿਨ ਚੜ੍ਹੇ ਤੱਕ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਤੇ ਆਵੇ, ਦਿਨ ਚੜ੍ਹੇ ਨਿਤ ਦੀ ਬਾਣੀ ਦਾ ਪਾਠ ਕਰੇ। ਬਹਿੰਦੇ ਉੱਠਦਿਆਂ ਜੋ ਪਹਿਲੇ ਦੋ ਘੰਟੇ ਸਾਸਾ ਸਿਮਰਨ ਅਭਿਆਸ ਕਰਦਾ ਹੈ, ਚਾਰ ਘੰਟੇ ਆਪ ਹੀ ਚੱਲਦਾ, ਇਹਦਾ ਅਭਿਆਸ ਪਰਪੱਕ ਹੋ ਜਾਂਦਾ। ਸਿਮਰਨ ਤਾਂ ਹਰ ਇੱਕ ਦੇ ਅੰਦਰ ਹੋ ਹੀ ਰਿਹਾ ਹੈ, ਅਭਿਆਸ ਦੀ ਮਸ਼ਕ ਦੀ ਜ਼ਰੂਰਤ ਹੈ। ਸਵਯੋਂ ਫਿਰ ਦਿਨ ਚੜ੍ਹੇ ਬਾਣੀ ਦਾ ਪਾਠ, ਉਸ ਤੋਂ ਬਾਅਦ ਬਹਿੰਦੇ ਉੱਠਦੇ ਹਰ ਨਾਮ ਤੇ, ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜੋ ਸਾਸ ਗ੍ਰਾਸ ਇਨਸਾਨ ਨੂੰ ਦਮ ਹਰ ਵਕਤ ਹੀ ਕਹਿੰਦਾ, ਪੁਰਾਣਾ ਪਾਨ ਵਾਯੂ ਇਸ ਨੂੰ ਕਹਿੰਦੇ ਹਨ, ਫਿਰ ਦੇ ਤੋਂ ਉੱਠ ਕੇ ਬਾਰਾਂ ਉਂਗਲ ਬਾਹਰ ਜਾਂਦੀ ਹੈ ਹਵਾ, ਉਹ ਉਲਟ ਕੇ ਫਿਰ ਅੰਦਰ ਆ ਜਾਂਦੀ ਹੈ, ਇਸ ਨੂੰ ਸਾਸ ਗ੍ਰਾਸ ਵੀ ਕਹਿੰਦੇ ਨੇ, ਪੁਰਾਣਾ ਪਾਨ ਵੀ ਕਹਿ ਦਿੰਦੇ ਹਨ। ਇਹ ਮਸ਼ੀਨੀ ਹਰ ਵਕਤ ਹੀ ਚੱਲਦੀ ਰਹਿੰਦੀ ਹੈ, ਜਿਹੜਾ ਐਸਾ ਅਭਿਆਸ ਕਰਦੇ ਨੇ ਅਭਿਆਸ ਪਰਪੱਕ ਹੋ ਜਾਂਦਾ ਹੈ, ਮਸ਼ਕ ਹੋ ਜਾਂਦੀ ਹੈ, ਰਟਣ ਪੈ ਜਾਂਦਾ ਹੈ। ਫਿਰ ਹਰ ਵਕਤੀ ਜਦੋਂ ਅਭਿਆਸ ਪਰਪੱਕ ਹੋ ਗਿਆ ਇਹ ਤਾਂ ਚੀਜ਼ ਹੋ ਹੀ ਰਹੀ ਹੈ ਅਤੇ ਹਰ ਵਕਤੀ ਫਿਰ ਹੋ ਹੀ ਜਾਂਦਾ। ਖਿਆਲ ਰੱਖਣ ਦੀ ਲੋੜ ਹੈ, ਸ਼ੌਕ ਦੀ ਲੋੜ ਹੈ। ਜਿਹੜਾ ਇਉਂ ਸਾਹਸ ਕਲਾਸ 'ਤੇ ਆਉਣ ਲੱਗ ਗਿਆ, ਹਰ ਵਕਤ ਜਿਹਦੇ ਇਉਂ ਚੱਲ ਪਿਆ ਕੁਛ ਦੇਰ ਦੇ ਅਭਿਆਸ ਨਾਲ, ਇਹੋ ਜਿਹਾ ਸਿੱਖ ਗੁਰੂ ਨੂੰ ਪਾ ਜਾਂਦਾ, ਗੁਰੂ ਨੂੰ ਪਿਆਰਾ ਲੱਗਦਾ। ਦਾਦਾ ਬੋਲਿਓ ਭਾਈ।
ਸੋਈ ਸਿੱਖ ਜੀ ਗੁਰਾਂ ਦੇ ਮਨ ਭਾਵੇ, ਸਾਸ ਸਾਸ ਜਾਵੇ ਨਾਮ ਨੂੰ।
ਸਾਸ ਗ੍ਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਸੋ ਇਹ ਕਾਲਣਾ ਸਿੱਖ ਦੀ ਕਲਯੁੱਗ ਦੇ ਜ਼ਮਾਨੇ ਵਿੱਚ, ਆਸਰੀ ਗੁਣਾਂ ਨੂੰ ਦਵਾਈ ਚੱਲੇ, ਦੈਵੀ ਗੁਣਾਂ ਨੂੰ ਪ੍ਰਧਾਨ ਕਰੀ ਚੱਲੇ, ਨਾਮ ਸਿਮਰਨ ਦੇ ਆਸਰੇ ਐਸਾ ਹੋਏਗਾ। ਜਦੋਂ ਪੂਰੇ ਦੈਵੀ ਗੁਣ ਪ੍ਰਧਾਨ ਹੋ ਗਏ, ਆਸਰੀ ਦੱਬ ਗਏ, ਇਹਦੇ ਆਸਰੇ ਬ੍ਰਹਮ ਗਿਆਨ ਹਿਰਦੇ ਵਿੱਚ ਪ੍ਰਗਟ ਹੋਏਗਾ। ਇਹਨੇ ਪਰਮੇਸ਼ੁਰ ਪ੍ਰਗਟ ਹੋ ਜਾਣਾ। ਪਰਮੇਸ਼ੁਰ ਤਾਂ ਸਾਰੇ ਪਰੇ ਪੂਰਾ, ਜਿਵੇਂ ਆਪਣਾ ਚਿਹਰਾ ਕਦੇ ਵੀ ਕਿਸੇ ਨੂੰ ਦੂਰ ਨਹੀਂ, ਜੇ ਦੇਖਣਾ ਹੋਵੇ ਤਾਂ ਸ਼ੀਸ਼ੇ ਵਿੱਚ ਦੀਂਹਦਾ। ਸ਼ੀਸ਼ਾ ਪੁੱਠਾ ਨਾ ਹੋਵੇ, ਸਿੱਧਾ ਹੋਵੇ, ਮੈਲਾ ਨਾ ਹੋਵੇ, ਬਿਲਕੁਲ ਸਾਫ਼ ਹੋਵੇ, ਚਿਹਰੇ ਦੇ ਇੱਧਰ ਉੱਧਰ ਨਾ ਹੋਵੇ, ਐਨ ਸਨਮੁੱਖ ਹੋਵੇ। ਇਹ ਤਿੰਨ ਦੋ ਸ਼ੀਸ਼ੇ ਵਿੱਚ ਨਾ ਹੋਣ, ਚਿਹਰਾ ਜਿਉਂ ਕਿ ਤੂੰ ਨਜ਼ਰ ਆ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਹਮੇਸ਼ਾ ਹਰੇਕ ਨੂੰ ਹਾਜ਼ਰ ਨਾਜ਼ਰ ਹੈ। ਹਾਜ਼ਰਾ ਹਜ਼ੂਰ ਹੈ ਕਿ ਜ਼ਹਿਰਾ ਜ਼ਹੂਰ ਹੈ, ਉਸ ਦਾ ਦੀਦਾਰ ਮਨ ਰੂਪੀ ਦਰਪਣ ਵਿੱਚ ਹੁੰਦਾ ਹੈ, ਮਨ ਰੂਪੀ ਸ਼ੀਸ਼ੇ ਵਿੱਚ ਹੁੰਦਾ ਹੈ। ਪਹਿਲੇ ਮਨ ਰੂਪੀ ਸ਼ੀਸ਼ੇ ਨਾਸਤਿਕ ਭਾਵਨਾ ਆਈ ਹੋਈ ਰੱਬ ਹੈ ਨਹੀਂ, ਇਹ ਸਤਸੰਗ ਕਰਦੇ ਦੂਰ ਹੁੰਦੀ ਹੈ। ਫਿਰ ਮਨ ਰੂਪੀ ਸ਼ੀਸ਼ਾ ਮੈਲਾ ਹੈ, ਇਹਦੇ ਵਿੱਚ ਹਰ ਵਕਤ ਹੀ ਬੁਰੇ ਖਿਆਲ, ਬੁਰੇ ਕੰਮਾਂ ਦੇ ਖਿਆਲ ਉੱਠ ਜਾਂਦੇ ਹਨ। ਇਹ ਸਤਸੰਗ ਕਰਦੇ, ਸੇਵਾ ਕਰਦੇ, ਹੌਲੀ ਹੌਲੀ ਇਹ ਦੂਰ ਹੋ ਜਾਂਦੇ ਹਨ। ਫਿਰ ਮਨ ਰੂਪੀ ਸ਼ੀਸ਼ਾ ਟਿਕਦਾ ਨਹੀਂ, ਤੁਰਨੇ ਉਠਾਈ ਜਾਂਦਾ। ਸੋ ਅਭਿਆਸ ਕਰਦੇ ਕਰਦੇ, ਜਿਹੜਾ ਇਹ ਅਭਿਆਸ ਦੱਸਿਆ, ਕਰਦੇ ਕਰਦੇ ਮਨ ਇਕਾਗਰ ਹੋ ਜਾਏਗਾ। ਜਦੋਂ ਸਿੱਧਾ ਯਾਨੀ ਆਸਤਿਕ ਭਾਵਨਾ ਦੁਆਰਾ ਸ਼ੁੱਧ ਔਰ ਇਕਾਗਰ ਹੋ ਜਾਏ, ਸੋ ਵਾਹਿਗੁਰੂ ਦਾ ਉਹਦੇ ਵਿੱਚ ਦੀਦਾਰ ਸੌਖਾ ਹੀ ਹੋ ਜਾਂਦਾ ਹੈ, ਨਾ ਕਿਤੋਂ ਆਉਣਾ ਹੈ ਨਾ ਕਿਤੇ ਗਿਆ ਹੈ। ਸੋ ਇਸ ਕਰਕੇ ਜਦੋਂ ਇਹ ਅਭਿਆਸ ਕੀਤਾ ਕੁਛ ਦੇਰ, ਇਸ ਸਮੇਂ ਦੇ ਵਿੱਚ ਸਾਸਨ ਪਾਲਣਾ ਐਰੀ ਵੱਡੀ ਹਰੇਕ ਨਹੀਂ ਇਹ ਕਰਦਾ। ਨਿਗਾਹ ਮਾਰ ਕੇ ਦੇਖੋ, ਇਸ ਚਾਲੀ 'ਤੇ ਜਿਹੜੇ ਚੱਲਣ ਵਾਲੇ ਸਿੱਖ ਹਨ, ਉਹੀ ਦੁਨੀਆਂ 'ਤੇ ਰੋਸ਼ਨ ਹਨ, ਉਹੀ ਦੁਨੀਆਂ 'ਤੇ ਚਮਕਦੇ ਹਨ, ਉਹਨਾਂ ਨੇ ਕੁਛ ਪ੍ਰਾਪਤ ਹੋਇਆ ਹੋਇਆ ਹੈ, ਨਹੀਂ ਤਾਂ ਫਿਰ ਗੱਲ ਘੋਟੂਏ ਬੇਰੀ ਸਮਝ ਲਓ। ਇਉਂ ਕਰਕੇ ਜਿਹੜਾ ਇਉਂ ਚੱਲਦਾ, ਫਿਰ ਉਸ 'ਤੇ ਕੀ ਹੁੰਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਅਤੇ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਦੋਂ ਅਧਿਕਾਰ ਹੋ ਗਿਆ, ਮਨ ਸ਼ੁੱਧ ਹੋ ਗਿਆ, ਜਿਵੇਂ ਕੱਪੜਾ ਸਾਫ਼ ਹੋ ਜਾਵੇ, ਲਲਾਰੀ ਫਿਰ ਰੰਗਣ ਨੂੰ ਦੇਰ ਨਹੀਂ ਕਰਦਾ ਹੁੰਦਾ। ਜਦੋਂ ਇਉਂ ਮਨ ਰੂਪੀ ਬਸਤਰ ਸਫਾ ਹੋ ਗਿਆ, ਗੁਰੂ ਨੇ ਫਿਰ ਉਸਨੂੰ ਬ੍ਰਹਮ ਗਿਆਨ ਦਾ ਰੰਗ ਛਾੜਨਾ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਅਤੇ ਸਿੱਖ ਗੁਰੂ ਉਪਦੇਸ਼ ਸੁਣਾਵੇ, ਉਸਨੂੰ ਮਹਾਂਵਾਕ ਦੇ ਉਪਦੇਸ਼ ਦੁਆਰਾ ਬ੍ਰਹਮ ਗਿਆਨ ਕਰ ਦਿੰਦਾ ਹੈ। ਉਸ ਤੋਂ ਬਾਅਦ ਫਿਰ ਨਾਮ ਜਪਾਉਣ ਦਾ ਅਧਿਕਾਰ ਦਿੰਦਾ ਹੈ, ਫਿਰ ਉਹ ਸਿੱਖ ਨਾਮ ਜਪਾਉਂਦਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾ। ਆਪ ਵੀ ਜਪਦਾ, ਫਿਰ ਦੂਜਿਆਂ ਨੂੰ ਵੀ ਜਪਾਉਂਦਾ ਹੈ। ਇਸ ਵਾਸਤੇ ਨਾਮ ਜਪਾਉਣ ਦਾ ਅਧਿਕਾਰ ਪੈਦਾ ਹੁੰਦਾ ਹੈ। ਪਹਿਲੇ ਆਪਣਾ ਕਾਰਜ ਰਾਸ ਕਰ ਲਵੇ। ਯਾਨੀ ਇਹ ਸਿੱਖ ਦੀ ਡੈਫੀਨੇਸ਼ਨ ਵਿੱਚ ਗੁਰੂ ਚੌਥੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ, ਜਿਨ੍ਹਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਜਾਂਦੀ ਹੈ, ਉਹ ਵੀ ਇਉਂ ਦੱਸਦੇ ਹਨ, ਗੁਰਬਾਣੀ ਤਿੰਨ ਗੁਰਸਿੱਖਾਂ, ਪਿਛਲ ਰਾਤੀ ਉੱਠ ਬੰਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰਨ ਬੰਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਇੱਕ ਮਨ ਹੋਏ ਗੁਰ ਜਾਪ ਜਪੰਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਸਾਧ ਸੰਗਤ ਚਲ ਜਾਏ ਜੁੜਨ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣਨ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਮਨ ਮੇਲੀ ਕਰ ਮੇਲ ਮਿਲਣ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਪਾਏ ਭਗਤ ਗੁਰਪੁਰਬ ਕਰਨ ਦੇ, ਗੁਰਸੇਵਾ ਫਲ ਸਫਲ ਫਲਣ। ਉਹੀ ਮਤਲਬ ਹੈ। ਯਾਨੀ ਇਸ ਚਾਲੀ 'ਤੇ ਚੱਲਦਾ ਚੱਲਦਾ ਇੱਕੋ ਜਨਮ ਦੇ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਹਨ, ਜਿਹੜਾ ਸਿੱਖ ਇਸ ਚਾਲੀ 'ਤੇ ਚੱਲੇ, ਕਮ ਸੇ ਕਮ 12 ਸਾਲ ਚੱਲ ਕੇ ਦੇਖ ਲਓ, ਜ਼ਿਆਦਾ ਨਹੀਂ, ਇਹ ਚਾਲੀ 'ਤੇ ਚੱਲੇ, ਉਹ ਆਪਣਾ ਜਨਮ ਸਫਲਾ ਕਰ ਲੈਂਦਾ ਹੈ।
ਆਓ ਭਾਈ ਜੀ।
ਪਹੁੰਚ ਚੁੱਕਾ ਕਾਬਲ ਵਿੱਚ। ਰੋਜ਼ ਅਮਰ ਪੇੜੇ ਉੱਠ ਕੇ ਇਸ਼ਨਾਨ ਸੋਧ ਕੇ ਗੁਰੂ ਸਰੂਪ ਦਾ ਧਿਆਨ ਕਰਦਾ ਹੈ ਔਰ ਸਿਮਰਨ ਕਰਦਾ ਹੈ ਦਿਨ ਚੜ੍ਹੇ ਤੱਕ। ਦਿਨ ਚੜ੍ਹੇ ਸਮਿਤ ਦੀ ਬਾਣੀ ਪੜ੍ਹਦਾ ਹੈ, ਫਿਰ ਤੁਰਦੇ ਫਿਰਦੇ ਵੀ ਨਿਰੰਤਰ ਸਿਮਰਨ ਜਾਰੀ ਰਹਿੰਦਾ ਹੈ ਔਰ ਹੋਰ ਜਿਹੜੀ ਸੇਵਾ ਦੇ ਵਿਹਾਰਕਾਰ ਕਰਦਾ ਹੈ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਅਭਿਆਸ ਕਿਹਾ ਤਾਂ ਹੈ ਜਿਹੜਾ ਧਿਆਨ ਧਰਦੇ ਧਰਦੇ ਉਹਦਾ ਧਿਆਨ ਵਿਸ਼ੇਸ਼ ਪਰਪੱਕ ਹੁੰਦਾ ਚਲਾ ਜਾਂਦਾ ਹੈ। ਇੱਕ ਦਿਨ ਧਿਆਤਾ ਜਿਹੜਾ ਹੈ ਧਿਆਨ ਧਰਦੇ ਧਰਦਾ ਆਪਣੇ ਧੇਅ ਦਾ ਰੂਪ ਹੀ ਬਣ ਜਾਂਦਾ ਹੈ। ਪਹਿਲੇ ਸਾਧ ਵਿਕਲਪ ਸਮਾਧ ਕਹਾਉਂਦੀ ਹੈ ਧਿਆਤਾ ਧਿਆਨ ਅਤੇ ਤ੍ਰਿਪਤੀ ਪਾਸ ਦੀ ਕਹਿੰਦੀ। ਪਹਿਲਾਂ ਤਾਂ ਬਹੁਤੇ ਫੁਰਨੇ ਹੁੰਦੇ ਨਾ, ਕਿੰਨੇ ਟੁਕੜੇ ਹੋਏ ਹੋਏ ਨੇ ਮਨ ਦੇ, ਫਿਰ ਤਿੰਨ ਹਿੱਸਿਆਂ ਵਿੱਚ ਕਰ ਲੈਣੇ ਮਨ ਨੂੰ, ਉਸ ਤੋਂ ਬਾਅਦ ਤਿਉਂ ਦਾ ਵੀ ਇੱਕ ਬਣ ਜਾਂਦਾ ਹੈ। ਫਿਰ ਯਾਨੀ ਮਨ ਜਿਹੜਾ ਹੈ ਇਹ ਧਿਆਨ ਧਰਦਾ ਧਰਦਾ ਆਪਣੇ ਧੇਅ ਦਾ ਉਹਦਾ ਰੂਪ ਬਣ ਜਾਂਦਾ, ਮਨ ਆਪਣਾ ਮਨਤ ਭਾਵ ਗਵਾ ਦਿੰਦਾ ਹੈ, ਉਸ ਨੂੰ ਨਿਰਵਿਕਲਪ ਸਮਾਧ ਕਹਿੰਦੇ ਹਨ, ਫਿਰ ਨਾ ਵਿਨਾਸ਼ ਹੋ ਜਾਂਦਾ ਹੈ। ਇਸੀ ਤਰ੍ਹਾਂ ਇੱਕ ਦਿਨ ਦਾ ਜ਼ਿਕਰ ਭਾਈ ਗਾਉਂਦੇ ਨੇ, ਇਸ ਵਕਤ ਇਸ਼ਨਾਨ ਸੋਧਿਆ, ਯਾਨੀ ਧਿਆਨ ਦੀ ਸ਼ਕਤੀ ਦਾ ਮੈਂ ਅਰਜ਼ ਕਰ ਰਿਹਾ। ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਉਸਨੇ ਵਿਹੜੇ ਵਿੱਚ ਚੌਂਕੀ ਵਿਛਾਈ, ਉਸਦੇ ਉੱਪਰ ਆਸਣ ਵਿਛਾਇਆ, ਚੌਂਕੜਾ ਮਾਰ ਕੇ ਬੈਠ ਗਿਆ, ਨਿਤਨ ਮੀਟੇ ਬਾਹਰੋਂ ਬਿਲਕੁਲ ਨੂੰ ਸੰਕੋਚਿਆ, ਗੁਰੂ ਚਰਨਾਂ ਦਾ ਧਿਆਨ ਧਰਿਆ, ਗੁਰੂ ਚਰਨਾਂ ਨੂੰ ਸੁਰਤੀ ਦਾ ਜੱਫਾ ਮਾਰਿਆ, ਸਫਾਸਾ ਸਿਮਰਨਾ ਸ਼ੁਰੂ ਕਰ ਦਿੱਤਾ। ਅੱਜ ਬਿਰਤੀ ਇਹੀ ਜਿਹੀ ਲੀਨ ਹੋ ਗਈ, ਨਿਰਵਿਕਲਪ ਸਮਾਧ ਬਣ ਜਾਂਦੀ ਹੈ। ਉਹੋ ਜਿਹੇ ਧਿਆਨ ਦਾ ਹੀ ਵਸੀਭੂਤ ਹੈ ਗੁਰੂ ਅਤੇ ਪਰਮੇਸ਼ਰ। ਪਰਮੇਸ਼ਰ ਕਹਿੰਦਾ ਹੈ, ਗੁਰੂ ਕਹਿੰਦਾ ਹੈ, ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲਤ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹਿਮ ਵਾਰੰਵਾਰ ਗੁਰ ਹੇਤ ਹੈ। ਭਾਵ ਨਹੀਂ ਭਗਤ ਭਾਏ ਕੌੜੀ ਅਗਰ ਭਾਵ ਰੱਖੇ, ਤਾਹੀਂ ਗੁਰੂ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਹਾਂ, ਇੱਕ ਕਦਮ ਸ਼ਰਧਾ ਦੇ ਨਾਲ ਗੁਰੂ ਕਹਿੰਦਾ ਮੇਰੇ ਵੱਲ ਸਿੱਖ ਆਉਂਦਾ ਤਾਂ ਮੈਂ ਕਰੋੜ ਕਦਮ ਅੱਗੇ ਹੋ ਕੇ ਲੈਂਦਾ ਹੈ। ਇੱਕ ਵਾਰੀ ਮੈਨੂੰ ਯਾਦ ਕਰਦਾ ਮੇਰਾ ਸਿੱਖ, ਸ਼ਰਧਾ ਭਾਵਨਾ ਨਾਲ ਮੈਂ ਉਹਨੂੰ ਵਾਰ ਵਾਰ ਯਾਦ ਕਰਦਾ ਹਾਂ। ਇੱਕ ਕੌਡੀ ਮੇਰੀ ਭੇਟ ਰੱਖਦਾ, ਸ਼ਰਧਾ ਨਾਲ ਮੈਂ ਉਹਦੇ ਖਜ਼ਾਨੇ ਭਰਦਾ, ਇਹ ਤਾਂ ਯਾਦ ਗੁਰੂ ਕਹਿੰਦਾ ਹੈ। ਕਿਉਂ ਭਾਈ ਗਾਉਂਦੇ ਨੇ ਗੁਰੂ ਚਰਨਾਂ ਦਾ ਧਿਆਨ ਧਰਿਆ, ਅੱਜ ਪਹੁੰਚੋ ਨਾ ਦੁਆਰਕਾ, ਕ੍ਰਿਸ਼ਨ ਭਗਵਾਨ ਧਿਆਨ ਮਗਨ ਬੈਠੇ ਹਨ, ਅਰਜਨ ਮਿਲਣ ਵਾਸਤੇ ਆ, ਦਰਸ਼ਨ ਵਾਸਤੇ ਆਉਂਦਾ ਹੈ। ਦੂਰੋਂ ਦੇਖ ਕੇ ਵੀ ਧਿਆਨ ਮਗਨ ਬੈਠੇ ਹਨ, ਦੂਰ ਬੈਠ ਗਿਆ ਇਹੋ ਜਿਹੇ ਮੌਕੇ ਸਤਿਪੁਰਸ਼ਾਂ ਦੇ ਪਾਸ ਸਿਆਣੇ ਪੁਰਸ਼ ਨਹੀਂ ਜਾਂਦੇ, ਦੂਰ ਬੈਠ ਗਿਆ ਵੀ ਜਦੋਂ ਧਿਆਨ ਤੋਂ ਉਥਾਨ ਹੋਣਗੇ ਫਿਰ ਜਾ ਕੇ ਇਹਨਾਂ ਨਾਲ ਗੱਲਬਾਤ ਕਰਾਂਗਾ। ਬੈਠਾ ਰਿਹਾ, ਉਡੀਕਦਾ ਰਿਹਾ, ਚਿੱਤ ਵਿੱਚ ਫੁਰਨੇ ਵੀ ਉਠਾਉਂਦਾ ਰਿਹਾ, ਇਹ ਭਗਵਾਨ ਹੈ। ਭਲਾ ਭਗਤਾਂ ਭਗਵਾਨ ਦਾ ਧਿਆਨ ਧਰਦੇ ਨੇ, ਇਹਨਾਂ ਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ, ਇਹ ਧਿਆਨ ਵਿੱਚ ਮਗਨ ਬੈਠੇ ਜੀਂਦੇ। ਇਹੋ ਜਿਹੀ ਕਲਪਨਾ ਕਰਦਾ ਰਿਹਾ ਅਰਜਨ। ਖੈਰ ਜਿਸ ਵਕਤ ਨੇਤਰ ਖੋਲ੍ਹੇ, ਕ੍ਰਿਸ਼ਨ ਜੀ ਨੇ ਅਰਜਨ ਅੱਗੇ ਗਿਆ, ਨਮਸਕਾਰ ਕੀਤੀ, ਆਪਣਾ ਸਵਾਲ ਰੱਖ ਦਿੱਤਾ, ਮਹਾਰਾਜ ਭਲਾ ਅਸੀਂ ਭਗਤ ਤੁਹਾਡਾ ਧਿਆਨ ਧਰਦੇ ਹਾਂ, ਭਗਤ ਦਾ ਫਰਜ਼ ਹੈ ਭਗਵਾਨ ਦਾ ਧਿਆਨ ਧਰ ਕੇ ਉਹਦੇ ਵਿੱਚ ਲੀਨ ਹੋਵੇ, ਭਗਤ ਨੇ ਭਗਵਾਨ ਦੇ ਵਿੱਚ ਲੀਨ ਹੁਣ ਆਪਾਂ ਗਵਾ ਦੇਣਾ ਹੈ, ਬੂੰਦ ਨੇ ਸਮੁੰਦਰ ਵਿੱਚ ਮਿਲਣਾ ਹੈ, ਸਿੱਖ ਨੇ ਗੁਰੂ ਵਿੱਚ ਲੀਨਤਾ ਹਾਸਲ ਕਰਨੀ ਹੈ। ਤੁਸੀਂ ਪ੍ਰਤੀਤ ਹੁੰਦਾ ਸੀ ਕਿਸੇ 'ਤੇ ਧਿਆਨ ਮਗਨ ਬੈਠੇ ਸੋ, ਤੁਹਾਨੂੰ ਕਿਸੇ 'ਤੇ ਧਿਆਨ ਧਰਨ ਦੀ ਕੀ ਲੋੜ ਹੈ? ਅੱਗੋਂ ਕ੍ਰਿਸ਼ਨ ਜੀ ਕਹਿੰਦੇ, ਅਰਜਨਾ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਤਾਂ ਉਹਨਾਂ ਦਾ ਧਿਆਨ ਧਰਦਾ ਹਾਂ। ਹਾਂ, ਮੈਂ ਵੀ ਕਿਸੇ ਦੇ ਪ੍ਰੇਮੀ ਦੇ ਧਿਆਨ ਦੇ ਵਸੀਭੂਤ ਹੋਇਆ ਬੈਠਾ ਸੀ। ਸੰਯੋਗ ਕਰਕੇ ਮੈਂ ਗੁਣਬੰਦ ਸਗਲ ਕੀ ਜੀਵਨ, ਮੇਰਾ ਜੀਵਨ ਮੇਰੇ ਦਾਸ ਪਰਮੇਸ਼ਰ। ਕਹਿੰਦੇ ਮੈਂ ਸਾਰੇ ਸੰਸਾਰ ਦਾ ਆਧਾਰ ਹਾਂ, ਜੀਵਨ ਰੂਪ ਹਾਂ, ਪਰ ਮੇਰਾ ਜੀਵਨ ਮੇਰੇ ਪਿਆਰੇ ਹਨ, ਉਹ ਮੈਨੂੰ ਬੰਨ ਲੈਂਦੇ ਨੇ ਪ੍ਰੇਮ ਦੀਆਂ ਜ਼ੰਜੀਰਾਂ ਦੇ ਵਿੱਚ। ਭਗਤ ਜੀ ਨੇ ਤਦੇ ਕਿਹਾ ਸੀ, ਜੋ ਹਮ ਵਾਧੇ ਮੋਏ ਫਾਸ ਤੋਂ, ਪ੍ਰੇਮ ਬੰਧਨ ਤੋਂ ਵਾਧੇ, ਆਪਣੇ ਛੁੱਟਣ ਕੋ ਯਤਨ ਕਰੋ, ਹਮ ਛੁੱਟੇ ਤੋਂ ਮਹਾਰਾਜ ਦੇ। ਪ੍ਰਭੂ, ਅਸੀਂ ਜੀਵ ਜੇ ਮੋਹ ਦੇ ਬੰਧਨਾਂ ਵਿੱਚ ਬੰਨੇ ਹੋਏ ਹਾਂ, ਤੇਰਾ ਭਜਨ ਕਰਕੇ ਛੁਟਕਾਰਾ ਪਾ ਜਾਂਗੇ। ਤੁਸੀਂ ਪ੍ਰੇਮ ਦੇ ਬੰਧਨਾਂ ਤੋਂ ਭਲਾ ਕਿਵੇਂ ਛੁਟਕਾਰਾ ਪਾਉਂਗੇ ਹੋ, ਦੱਸੋ? ਆਪਣੇ ਛੁਟਕਾਰੇ ਦਾ ਉਪਾਅ ਕਰੋ, ਵੀ ਅਸੀਂ ਤਾਂ ਛੁਟਕਾਰਾ ਤੇਰਾ ਭਜਨ ਕਰਕੇ ਕਰ ਲਵਾਂਗੇ। ਇੱਥੇ ਆਦਿ ਕਟਾਕਸ਼ ਵਿਖਾਇਆ। ਇਉਂ ਸਾਧ ਸੰਗਤ ਭਾਈ ਗੋਂਦਾ ਦਿਨ ਚੜ੍ਹੇ ਤੱਕ ਧਿਆਨ ਮਗਨ ਰਿਹਾ। ਪਹਿਲਾ ਦਿਨ ਚੜ੍ਹ ਗਿਆ, ਦੁਪਹਿਰ ਹੋ ਗਈ, ਤੀਸਰਾ ਪਹਿਰ ਹੈਗਾ, ਧੁੱਪ ਤੱਕ ਉੱਪਰ ਦੀ ਲੰਘੀ, ਸਰੀਰ ਦੀ ਬੇਖਬਰੀ ਹੈ, ਇੰਨੀ ਇਹਨੇ ਗਹਿਰਾ ਧਿਆਨ ਜੁੜਿਆ। ਸੋ ਇਹ ਜੇ ਧਿਆਨ ਦੇ ਵਸੀਭੂਤ ਹੈ ਗੁਰੂ ਅਤੇ ਪਰਮੇਸ਼ਰ। ਇੱਧਰ ਕੀਰਤਪੁਰ ਸਾਹਿਬ ਗੁਰੂ ਸੱਤਵੇਂ ਪਾਤਸ਼ਾਹ ਅੰਮ੍ਰਿਤ ਵੇਲੇ ਅਸਜ ਦੀ ਵਾਰ ਦੇ ਵਿੱਚ ਪਹੁੰਚੇ। ਕੀਰਤਨ ਹੋ ਰਿਹਾ ਹੈ, ਆਪ ਆਪਣੇ ਤਖ਼ਤਾਰੂ ਨੇਤਰ ਮੀਟ ਕੇ ਸਮਾਧ ਸਥਿਤ ਹੁੰਦੇ ਹਨ। ਆਸਾ ਜੀ ਦੀ ਵਾਰਦਾਤ ਭੋਗ ਪੈ ਗਏ। ਅੱਗੇ ਭੋਗ ਪੈਣ ਸਾਰ ਹੀ ਕਾਹ ਪ੍ਰਸ਼ਾਦ ਵਰਤੇ ਤੋਂ ਬਾਅਦ ਚਲੇ ਜਾਂਦੇ। ਸੇਵਾਦਾਰ ਘੋੜਾ ਨਹੀਂ ਖੜਾ ਹੁੰਦਾ, ਘੋੜੇ 'ਤੇ ਸਵਾਰ ਹੋ ਕੇ ਸ਼ਹਿਰ ਵਾਸਤੇ ਜਾਂਦੇ। ਪਰ ਅੱਜ ਘੋੜਾ ਨਹੀਂ ਖੜਾ, ਸਮਾਧ ਅਸਤਿਤ ਬੈਠੇ ਹਨ। ਕਾਹ ਪ੍ਰਸ਼ਾਦ ਵਰਤ ਗਿਆ, ਜਾਣ ਵਾਲੇ ਪ੍ਰੇਮੀ ਚਲੇ ਗਏ। ਕੁਛ ਸਿੱਖ ਇਹ ਜਾਣਨ ਵਾਸਤੇ ਵੀ ਦੇਖੇ ਚੋਜੀ ਪ੍ਰੀਤਮ ਕਿਸ ਦੇ ਪ੍ਰੇਮ ਦੇ ਵਸੀਭੂਤ ਹੋਇਆ ਬੈਠਾ ਹੈ। ਅੱਜ ਇੱਕ ਰਸ ਬੈਠਾ ਹੈ, ਪੱਥਰ ਦੀ ਮੂਰਤੀ ਵਾਂਗ ਹਿਲਦਾ ਨਹੀਂ, ਪ੍ਰਤੀਤ ਹੁੰਦਾ ਕਿਸੇ ਦੇ ਪ੍ਰੇਮ ਦੇ ਵਸੀਭੂਤ ਹੈ, ਕਿਸੇ ਪ੍ਰੇਮੀ ਨੇ ਪ੍ਰੇਮ ਦੇ ਬੰਧਨ ਪਾਏ ਹੋਏ ਹਨ। ਇਉਂ ਹੈ, ਐਸਾ ਬੈਠੇ ਰਹੇ, ਪਹਿਰ ਦਿਨ ਚੜ ਗਿਆ ਉਸੇ ਤਰ੍ਹਾਂ ਬੈਠੇ ਹਨ, ਅੰਗ ਤੱਕ ਨਹੀਂ ਹਿਲਾਉਂਦੇ ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ ਹੈ। ਦੁਪਹਿਰ ਹੋ ਗਈ, ਉਸੇ ਤਰ੍ਹਾਂ ਬੈਠੇ ਹਨ। ਅਤੇ ਦੁਪਹਿਰ ਦੇ ਵੇਲੇ ਆ ਕੇ ਲੰਗਰੀ ਨੇ ਅਰਜ਼ ਕੀਤੀ, ਲੰਗਰ ਦੇ ਵਾਸਤੇ ਚੁੱਪ ਹਨ। ਜਦੋਂ ਤੀਸਰਾ ਪੈਰ ਹੋਇਆ, ਉਦੋਂ ਸਮਾਧੀ ਟੁੱਟੀ ਕਾਬਲ ਦੇ ਵਿੱਚ ਭਾਈ ਗੋਂਦੇ ਦੀ, ਉਸ ਮੌਕੇ ਉੱਠੇ। ਚਲੋ ਭਾਈ, ਕਹਿਣ ਲੱਗੇ ਕੁਵੇਲਾ ਹੋ ਗਿਆ ਜੀ। ਸਿੱਖਾਂ ਜਿਹੜੇ ਇਹ ਸੁਡੀਕ ਵੀ ਸਨ ਵੀ ਦੇਖੀਏ ਅੱਜ ਚੋਜੀ ਪ੍ਰੀਤਮ ਦਾ ਕੀ ਚੋਜ ਹੈ, ਪੁੱਛਣ ਗਰੀਬਾਂ ਅੱਜ ਹਜ਼ੂਰ ਨੇ ਕੀ ਕੌਤਕ ਕੀਤਾ। ਕਹਿਣ ਲੱਗੇ ਭਾਈ, ਸਿੱਖ ਨੇ ਚਰਨ ਫੜੇ ਹੋਏ ਸਨ, ਜਿੰਨਾ ਚਿਰ ਚਰਨ ਨਾ ਛੱਡੇ ਮੈਂ ਕਿਵੇਂ ਉੱਠ ਸਕਦਾ ਸੀ। ਇੱਥੇ ਕਾਬਲ ਦੇ ਵਿੱਚ ਭਾਈ ਗੋਂਦੇ ਨੇ ਧਿਆਨ ਦੇ ਵਿੱਚ ਚਰਨ ਫੜੇ ਹੋਏ ਸਨ, ਹੁਣ ਛੱਡੇ ਹਨ, ਹੁਣ ਮੈਂ ਉੱਠੇ। ਸਵੇਰ ਦਾ ਸਮਾਧੀ ਵਿੱਚ ਬੈਠਾ ਸੀ ਲਈ ਅਨੁਸ਼ਾਸਨ ਧਿਆਨ ਦੇ ਵਿੱਚ ਇਹ ਤਾਕਤ ਹੈ। ਸੋ ਜਿਹੜੇ ਪ੍ਰੇਮੀ ਹਨ, ਧਿਆਨ ਸ਼ਕਤੀ ਦੁਆਰਾ ਪਰਮੇਸ਼ੁਰ ਨੂੰ, ਗੁਰੂ ਨੂੰ ਇਉਂ ਪ੍ਰੇਮ ਦੇ ਬੰਧਨਾਂ ਵਿੱਚ ਪਾ ਲੈਂਦੇ ਹਨ। ਸਹਿਜ ਤਾਂ ਦੱਸਿਆ, ਖੜਾ ਹੈ ਦੁਆਰੇ ਹਰ ਜੀਵ ਬੰਨਿਆ, ਤੀਸਰੇ ਪਹਿਰ ਤੱਕ ਉਸੇ ਤਰ੍ਹਾਂ ਸਮਾਧਿਸ਼ਟ ਬੈਠੇ ਰਹੇ। ਧਿਆਨ ਸ਼ਕਤੀ ਤਦੇ ਪਰਮੇਸ਼ੁਰ ਕਹਿੰਦਾ, ਮੈਨੂੰ ਮੇਰੇ ਨਿਜ ਥਾਂ ਵਿੱਚੋਂ ਮੇਰੇ ਭਗਤ ਇਹ ਦੁਨੀਆਂ ਵਿੱਚ ਪ੍ਰੇਮ ਦੀਆਂ ਜ਼ੰਜੀਰਾਂ ਪਾ ਕੇ ਖਿੱਚ ਲੈਂਦੇ ਹਨ। ਸਵੇਂ ਸਾਧ ਸਿੰਘ, ਧਿਆਨ ਵਿੱਚ ਧਿਆਨ ਸ਼ਕਤੀ 'ਚ ਬੜੀ ਤਾਕਤ ਹੈ। ਨਾਮਾ ਕਹਿਤ ਭਗਤ ਵਸ ਕੇਸ਼ਵ, ਅਜਹੂੰ ਬਲ ਕੇ ਦੁਆਰ ਖੜੇ। ਸੋ ਆਇਓ ਧਿਆਨ ਪੁੱਛਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗੁਰੂ ਘਰ ਦੇ ਵਿੱਚ ਧਿਆਨ ਕਿਹੜਾ ਜਾਇਜ਼ ਹੈ। ਆਪ ਜੀ ਨੇ ਫਰਮਾਇਆ ਸੀ ਗੁਰ ਕੀ ਮੂਰਤ ਮਨ ਮੇ ਧਿਆਨ, ਗੁਰੂ ਪਰਮੇਸ਼ਰ ਰੂਪ ਹੈ ਉਸਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ।
ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੇ ਧਰੀਏ ਧਿਆਨ ਗੁਰਾਂ ਦੀ
ਤੱਕ ਦੱਸਿਆ ਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ। ਇਉਂ ਫਰਮਾਨ ਕੀਤਾ ਜੇ ਇਸ ਮੂਰਤ ਨੂੰ ਹਿਰਦੇ ਵਿੱਚ ਵਸਾ ਲਵੇ ਕੋਈ, ਕਾਫੀ ਦੇਰ ਦੇ ਅਭਿਆਸ ਨਾਲ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਨਿੱਤ ਦੀ ਮਸ਼ਕ ਨਾਲ ਬਾਅਦ ਧਿਆਨ ਹੁੰਦਾ ਹੈ, ਉਸ ਤੋਂ ਬਾਅਦ ਅੰਤਰੀਵ ਧਿਆਨ ਹੁੰਦਾ ਹੈ। ਜਦੋਂ ਇਹ ਧਿਆਨ ਪਰਿਪੱਕ ਹੋ ਜਾਂਦਾ ਹੈ, ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਅੰਦਰ ਹਿਰਦੇ ਵਿੱਚ ਆ ਜਾਂਦਾ ਹੈ, ਹਰ ਵਕਤ ਬਣਿਆ ਰਹਿੰਦਾ, ਅੰਧੇਰੇ ਵਿੱਚ ਹੁੰਦਾ, ਫਿਰ ਅੰਦਰ ਹੀ ਧਿਆਨ ਰੋਸ਼ਨੀ ਵਿੱਚ ਹੋ ਜਾਂਦਾ ਹੈ। ਸੋ ਉਸ ਮੌਕੇ ਜਦੋਂ ਹਿਰਦੇ ਵਿੱਚ ਵਸ ਗਿਆ, ਸਾਧ ਸੰਗਤ ਇਉਂ ਦੱਸਿਆ ਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾ, ਜੋ ਇੱਛੇ, ਇੰਨੀ ਧਿਆਨ ਵਿੱਚ ਸ਼ਕਤੀ ਹੈ। ਕਿਉਂਕਿ ਮਨ ਇਕੱਠਾ ਹੋ ਜਾਂਦਾ, ਮਨ ਦੇ ਇਕੱਠਾ ਹੋਣ ਵਿੱਚ ਬੇਅੰਤ ਸ਼ਕਤੀਆਂ ਹਨ, ਤਾਂ ਤੇ ਧਿਆਨ ਸ਼ਕਤੀ, ਧਿਆਨ ਤੇ ਸਿਮਰਨ ਇਕੱਠਾ ਕੀਤਾ ਜਾਂਦਾ ਗੁਰੂ ਘਰ ਦੇ ਵਿੱਚ। ਸੋ ਸਿਮਰਨ, ਸਿਮਰਨ ਹੁੰਦਾ ਗੁਰੂ ਮੰਤਰ ਦਾ, ਗੁਰੂ ਸ਼ਬਦ ਦਾ, ਨਾਮ ਦਾ, ਗੁਰੂ ਉਪਦੇਸ਼ ਦਾ, ਇੱਕੋ ਚੀਜ਼ ਦੇ ਨਾਂ ਹਨ। ਇਹਦੀਆਂ ਜੁਗਤੀਆਂ ਉਕਤੀਆਂ ਬਹੁਤ ਹਨ ਅਰਕਾਰ ਦੇ ਮੁਤਾਬਕ। ਪੇਖੀ ਬਾਣੀ ਦੁਆਰਾ ਕਈ ਦਫ਼ਾ ਅੱਗੇ ਵੀ ਅਰਜ਼ ਕੀਤਾ ਹੈ, ਮੱਧਮਾ ਬਾਣੀ ਦੁਆਰਾ, ਬਸੰਤੀ ਬਾਣੀ ਦੁਆਰਾ, ਭਰਾ ਬਾਣੀ ਦੁਆਰਾ ਸਵਾਸ ਸਵਾਸ ਸਿਮਰਨ ਹੁੰਦਾ ਹੈ। ਅਤੇ ਇਸ ਤੋਂ ਇਲਾਵਾ ਤ੍ਰਿਪਤੀ ਵਿੱਚ ਸਿਮਰਨ ਹੁੰਦਾ, ਦਸਵੇਂ ਦੁਆਰ ਵਿੱਚ ਸਿਮਰਨ ਹੁੰਦਾ, ਧਿਆਨ ਸਿਮਰਨ ਇਕੱਠੇ ਕੀਤੇ ਜਾਂਦੇ ਹਨ। ਸਿਮਰਨ ਅਤੇ ਧਿਆਨ ਦੇ ਆਸਰੇ ਜਦੋਂ ਮਨ ਪੂਰਾ ਅਸਥਿਤ ਹੋ ਜਾਂਦਾ ਹੈ, ਇਹ ਜੀਵ ਅਵਸਥਾ ਦੇ ਵਿੱਚ ਬੜੀ ਪ੍ਰਬਲ ਸ਼ਕਤੀ ਹੋ ਜਾਇਆ ਕਰਦੀ ਹੈ। ਔਰ ਇੱਧਰ ਧਰੂ ਨੂੰ ਨਾਰਦ ਮੁਨੀ ਨੇ ਪ੍ਰਾਣਾਯਾਮ ਦਾ ਮਾਰਗ, ਪ੍ਰਾਣਾਯਾਮ ਹੁੰਦਾ ਪ੍ਰਾਣ ਤਹਾਂ ਨੂੰ ਲਿਜਾਣੇ, ਹੇਠਾਂ ਨੂੰ ਛੱਡਣੇ, ਆਹਿਸਤਾ ਆਹਿਸਤਾ ਕੁੰਭਕ ਕਰਨਾ। ਉੱਪਰ ਵੀ ਕੁੰਭਕ ਹੁੰਦਾ, ਹੇਠਾਂ ਵੀ ਕੁੰਭਕ ਹੁੰਦਾ, ਖੈਰ ਇਸ ਤਰੀਕੇ ਸਿਰ ਕੁੰਭਕ ਨਾ ਰੋਕਣ ਦਾ ਹੈ। ਸੋ ਆਹਿਸਤਾ ਆਹਿਸਤਾ ਥੋੜ੍ਹਾ ਥੋੜ੍ਹਾ ਵਧਾਉਂਦੇ ਹਨ। ਇਸ ਅੱਜ ਕੱਲ੍ਹ ਗਰਮੀ ਖੁਸ਼ਕੀ ਇਸ ਦੇ ਵਿੱਚ ਬਹੁਤ ਵੱਧ ਜਾਂਦੀ ਹੈ, ਗਰਮੀ ਨਾਲ ਸਰੀਰ ਅਗਮ ਅੰਗਤਾ ਪੁੱਟਦਾ ਹੈ। ਇਸ ਕਰਕੇ ਇਸ ਸਮੇਂ ਦੇ ਵਿੱਚ ਗੁਰੂ ਬਾਬਾ ਜੀ ਨੇ ਇਸ ਨੂੰ ਪਸੰਦ ਨਹੀਂ ਕੀਤਾ। ਗੁਰੂ ਨਾਨਕ ਜੀ ਜਿਸ ਵਕਤ ਰਾਜੇ ਸ਼ਿਵਨਾਥ ਪਾਸ ਪਹੁੰਚੇ, ਉੱਥੇ ਉਸਨੂੰ ਪ੍ਰੇਮਾ ਭਗਤੀ ਦਾ ਮਾਰਗ ਦੱਸਿਆ। ਉਸਨੇ ਪ੍ਰਾਣਾਯਾਮ ਦੀ ਬਾਬਤ ਵੀ ਜ਼ਿਕਰ ਕੀਤਾ ਗਿਆ। ਗੁਰੂ ਨਾਨਕ ਪਹਿਲੇ ਸਮਿਆਂ 'ਚ ਲੋਕ ਪ੍ਰਾਣਾਯਾਮ ਕਰਦੇ ਸਨ, ਆਪ ਗੁਰੂ ਜੀ ਕਹਿੰਦੇ ਅਸੀਂ ਪ੍ਰਾਣਾਯਾਮ ਨਹੀਂ ਕਰਾਉਣਾ। ਪ੍ਰਾਣਾਯਾਮ ਮਾਰਗ ਕਠਿਨ ਇਸ ਸਮੇਂ ਦੇ ਲੋਕਾਂ ਵਾਸਤੇ, ਦਿਮਾਗ ਚਾਲ ਨਹੀਂ ਚੱਲਣ ਵਾਲੇ ਹਨ। ਫਿਰ ਹਾਂ, ਤੇਰਾ ਖਿਆਲ ਹੈ, ਤੈਨੂੰ ਪ੍ਰਾਣਾਯਾਮ ਦੇ ਅੰਗ ਲਿਖਾ ਦਿੰਦੇ, ਉੱਥੇ ਪ੍ਰਾਣ ਸੰਗਲੀ ਨਾਮ ਕਰਕੇ ਪੁਸਤਕ ਲਿਖਾ ਦਿੰਦੇ, ਸਾਰੇ ਅੰਗ ਪ੍ਰਾਣਾਯਾਮ ਦੇ ਲਿਖਾਏ, ਉਸ ਪੁਸਤਕ ਦਾ ਨਾਂ ਪ੍ਰਾਣ ਸੰਗਲੀ ਰੱਖੇ। ਪਰ ਇਹ ਵੀ ਕਹਿ ਦਿੱਤਾ, ਦੇਖੋ ਇਸ ਦੇ ਮੁਤਾਬਕ ਚੱਲਣਾ ਨਹੀਂ, ਅਮਲ ਨਹੀਂ ਕਰਨਾ, ਨਾ ਕਿਸੇ ਨੂੰ ਲਿਖਾਉਣਾ। ਪੰਜਵੇਂ ਜਾਮੇ ਵਿੱਚ ਮੰਗਾਵਾਂਗੇ, ਸਾਡੇ ਸਿੱਖ ਹੋਣਗੇ, ਆਪਣੀ ਔਲਾਦ ਨੂੰ ਕਹਿ ਜਾਈ ਇਹ ਦੇ ਦੇਵੇ। ਗੁਰੂ ਅਰਜਨ ਦੇਵ ਮਹਾਰਾਜ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਧੀ ਹੈ, ਉਸ ਮੌਕੇ ਭਾਈ ਪੁਰਾਣੇ ਨੂੰ ਭੇਜਿਆ ਵੀ ਲੈ ਕੇ ਆਓ। ਸੋ ਉਹਨਾਂ ਨੇ ਲਿਆਂਦਾ, ਗੁਰੂ ਜੀ ਨੇ ਦੇਖ ਕੇ ਪ੍ਰਾਣ ਸੰਗਲੀ, ਅਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, ਵੀ ਜੇ ਘਰੇ ਦਰਜ ਕੀਤਾ ਸਿੱਖ ਕਰਨ ਲੱਗ ਜਾਣਗੇ, ਰੋਗ ਖੜ੍ਹੇ ਕਰ ਲੈਣਗੇ, ਫਾਇਦੇ ਦੀ ਬਜਾਏ ਨੁਕਸਾਨ। ਕਿਉਂਕਿ ਗਰਮੀ ਖੁਸ਼ਕੀ ਬਹੁਤ ਜ਼ਿਆਦਾ ਵਧਾਉਂਦਾ ਹੈ ਇਸ ਸਮੇਂ ਦੇ, ਤਾਂ ਵੈਸੇ ਹੀ ਇੰਨੇ ਤਕੜੇ ਦਿਮਾਗ ਨਹੀਂ, ਸਿਮਰਨ ਦਿਮਾਗ ਦੀ ਚਾਲ ਹੀ ਨਹੀਂ ਚੱਲਣ ਜੋਗੇ ਹਨ ਹੋਰ ਤੱਕ ਕੀ ਕਹਿਣਾ। ਸੋ ਇਸ ਵਾਸਤੇ ਉਹਨੂੰ ਫਿਰ ਸਰੋਵਰ ਵਿੱਚ ਪ੍ਰਵਾਹ ਕਰਵਾ ਡੁਬੋ ਦਿੱਤਾ ਸੀ। ਇਸ ਤਰੀਕੇ ਸਿਰ आओ खैर ध्रुव नारद मुन जी ने प्रणायाम मार्ग और चतुर्भुज दातियां इस प्रवृत्त करके आप राजे उतान पाद पास नारद जी पहुँचते हैं। उसनों जाके समझाने देखो राजन कितनी बड़ी गलती की थी। एक मेरे अपराध बच्चे का निरादर कीता, उसने बड़ा हठ धारण किया है। अगर अपने मिशन विच कामयाब हो गया या उसने जो कुछ प्राणायाम द्वारा दसिया है सफलता प्राप्त कर ली, ऐसा ना हो तो उल्ट वर ले ले, बेहतर है उसनों वह हक दे। ये वचन सुन के राजा बड़ा भयभीत होया। उस तो बाद उसने अपने हलकार भेजे, तरुण के पास भी जाओ, उन्होंने कहो अद्धे राज का हक है, अद्धा राज मैं दिना, वापस आ जा रहे। जो अहलकार ने जाके कहा राजकुमार अद्धे राज का हक है तेरा, आ अपना अद्धा हक राज ले ले। उस मौके तरुण हौसला होकर कहने देखो अजे तो मैं एक कदम भी नहीं उठाया, इन्हें अजे शुरू किया है वाहगुरु की भक्ति करनी, अजे हक मिल रहा है, पहले हक नहीं सी मिलता, राजा की गोद में बैठने का हकदार ही नहीं तुम्हें कहा जाता सी, लेकिन हुण हक मिलता, अद्धा राज मिल रहा है। उन्होंने हौसला होकर कह लग, कह दो मेरे पिता को मैं राजभाग की लोड़ नहीं है, मैं तो जो कुछ लेना रब से लेना। अहलकार मुड़िया आके जो कुछ तरुणा दृढ़ विश्वास से कह दिता भी वह नहीं चाहता इतों तुम कुछ। फिर राजा ने अहलकार भेजी भी उन्होंने कह दो सारा राज दिना मुड़िया आवे, अद्धे की विजय सारा राज दे रहा है। तो अखीर जो तो फिर जाके कहा तरुण बे तरुण तू आ जा, तेरा पिता तेन सारा ही राज दिता है, इस हट न छोड़ दे। तरुण होर ज्यादा हौसला हो गया, कहने देखो सारा राज मिल रहा है। उस मौके तरुण की इच्छा जी इस राज की सी उल्ट के अटल पदवी की इच्छा पैदा हो जाती है, यह राज तो मिल ही रहा है, इस दे वास्ते की तप करना, अटल पदवी की इच्छा रख के फिर उसने तप किया। तो उन्होंने यूं जवाब दिता,
मैं जोग कमानूंगा राज तेरा छट के, राज तेरा छट के, मैं जोग कमानूंगा राज तेरा छट के, राज तेरा छट के,
जवाब दे दिता भी तेरे राज की मैंने इच्छा नहीं, उसकी इस झूठे राज की इच्छा ही शांत हो चुकी हूँ। हुण उसने अटल पदवी की इच्छा रख के भजन करना तप करना आरंभ कर दिता। नारद मुन ने जो कुछ दसिया सी सो उस तरीके से आहिस्ता आहिस्ता अपने मन नू प्राणायाम द्वारा और ध्यान द्वारा अस्थिर करता है, एकाग्र करता है। मन की एकाग्रता मन के टकाव बड़ी बड़ी ताकत हैं। सत्संग एक छिन मात्र मन सिमरन ध्यान विच एकाग्र हो जाए करोड़ समय जग का फल दसिया। तो उसनों 12 सेकेंड 12 ਸੈਕਿੰਡ 12 ਗਿਣਦੇ ਗਿਣਦੇ ਇਤਨੀ ਦੇਰ ਜਦੋਂ ਮਨ ਟਿਕਣ ਲੱਗ ਜਾਂਦਾ ਹੈ ਧਿਆਨ ਸਿਮਰਨ ਦੇ ਵਿੱਚ ਇੱਕ ਧਾਰਨਾ ਕਹਿਲਾਉਂਦੀ ਹੈ। 12 ਧਾਰਨਾ ਦਾ ਇੱਕ ਧਿਆਨ ਕਹਿਲਾਉਂਦਾ ਹੈ। 12 144 ਤਕਰੀਬਨ 28 ਮਿੰਟ ਬਿਰਤੀ ਟਿਕਣ ਲੱਗ ਜਾਈ ਉਹ ਧਿਆਨ ਸਿਮਰਨ ਦੇ ਵਿੱਚ ਇੱਕ ਧਿਆਨ ਕਹਿਲਾਉਂਦਾ ਹੈ। 12 ਧਿਆਨਾਂ ਦੀ ਇੱਕ ਸਮਾਧ ਕਹਿਲਾਉਂਦੀ ਹੈ, ਯਾਨੀ ਤਕਰੀਬਨ ਅੱਧਾ ਘੰਟਾ ਬਿਰਤੀ ਜਦੋਂ ਹੀ ਇਕਾਗਰ ਹੋਣ ਲੱਗ ਜੇ ਇੱਕ ਸਮਾਧੀ ਉਹ ਸਮਾਧੀਆਂ ਲਾਉਂਦੇ 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 ਦੋ ਚੀਜ਼ਾਂ ਇਹਨੂੰ ਪੈਦਾ ਹੋ ਜਾਂਦੀਆਂ ਹਨ, ਨਿਧੀ ਸਿੱਧੀ ਨਿਧੀ ਔਰ ਵਾਹਿਗੁਰੂ ਦੀ ਪ੍ਰਾਪਤੀ। ਨਿਧੀ ਸਿੱਧੀ ਨਿਧੀ ਮਾਇਆ ਹੈ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤੱਤ ਬੁੱਧ। ਨਿੱਧ ਸਿੱਧੀ ਨੂੰ ਮਾਇਆ ਮੰਨਿਆ, ਸਤਪੁਰਸ਼ ਪਹਿਲਾਂ ਹਦਾਇਤ ਕਰ ਦਿੰਦੇ ਨੇ ਵੀ ਇਸ ਵਸਤੂ ਵੱਲ ਧਿਆਨ ਨਹੀਂ ਦੇਣਾ, ਇਹ ਰੁਕਾਵਟ ਹੈ, ਇਹ ਬਿਰਤੀ ਨੂੰ ਖਲਜਗਨ ਪੈਦਾ ਕਰਨ ਵਾਲੀ ਹੈ, ਅਗਰ ਇਹਨਾਂ ਵਿੱਚ ਉਲਝ ਗਿਆ ਜਗਿਆਸੂ ਨਿਕਲ ਨਹੀਂ ਸਕੇਗਾ ਸਾਰੀ ਜ਼ਿੰਦਗੀ, ਸੋ ਸਾਰਾ ਆਤਮਰਸ ਬਰਬਾਦ ਹੋ ਜਾਏਗਾ। ਅਤੇ ਇਸ ਪਾਸੇ ਦਾ ਧਿਆਨ ਨਹੀਂ ਦੇਣਾ, ਅਸਲੀ ਆਪਣਾ ਜਿਹੜਾ ਮਿਸ਼ਨ ਹੈ ਪ੍ਰਭੂ ਪ੍ਰਾਪਤੀ ਉਹਦੇ ਵਿੱਚ ਸਥਿਤੀ ਕਰਕੇ ਉਹਦੇ ਵਿੱਚ ਲੀਨਤਾ ਹਾਸਲ ਕਰੀ, ਇਸ ਵੱਲ ਧਿਆਨ ਦੇਣਾ। ਸੋ ਇਹ ਸਾਧ ਸੰਗਤ ਕੀ ਔਖੀ ਗੱਲ ਹੈ ਭਲਾ ਦੱਸੋ, 12 ਸਕਿੰਟਾਂ ਤੋਂ ਸ਼ੁਰੂ ਕਰ ਦੇਵੇ, 12 ਸਕਿੰਟ 12 ਗਿਣਦੇ ਗਿਣਦੇ ਕੀ ਹੁੰਦਾ, ਕੁਛ ਵੀ ਨਹੀਂ। ਜੇ 12 ਸਕਿੰਟ ਪਹਿਲੇ ਦਿਨ ਕਰੇ, ਦੂਜੇ ਦਿਨ ਇੰਨਾ ਹੋਰ ਦਿਨ, ਯਾਨੀ ਇੱਕ ਧਾਰਨਾ ਧਿਆਨ ਬਣ ਜਾਏ, ਇਸੇ ਤਰ੍ਹਾਂ ਹੌਲੀ ਹੌਲੀ ਅਤੇ ਵਾਧਾ ਵੱਧ ਜਾਏ ਥੋੜ੍ਹਾ ਥੋੜ੍ਹਾ, 1 ਲੱਖ ਕੋਈ ਕੰਮ ਵਧਿਆ ਨਿਕਲ ਹੁੰਦਾ, ਸਿਆਣੇ ਪੁਰਸ਼ ਥੋੜ੍ਹਾ ਥੋੜ੍ਹਾ ਵਧਾਉਂਦੇ ਹਨ, ਉਹ ਖੇਦ ਨਹੀਂ ਹੁੰਦਾ, ਕਸ਼ਟ ਨਹੀਂ ਹੁੰਦਾ, ਤਕਲੀਫ ਨਹੀਂ ਹੁੰਦੀ, ਜਿਉਂ ਵਧਾਉਂਦੇ ਉਹਨੂੰ ਕਿੰਨੀ ਤਾਕਤ ਪੈਦਾ ਹੋ ਜਾਂਦੀ ਹੈ, ਮਨ ਦੀਆਂ ਇਕਾਗਰਤਾ 'ਚ ਕਿੰਨੀਆਂ ਸ਼ਕਤੀਆਂ ਹਨ, ਕਿੰਨੀਆਂ ਤਾਕਤਾਂ ਹਨ, ਸੁੱਖ ਹੈ, ਸ਼ਾਂਤੀ ਹੈ, ਠੰਡ ਇਹ ਵੀ ਹੈ, ਔਰ ਹੋਰ ਤਾਕਤਾਂ ਬੇਅੰਤ ਹਨ। ਜਿੰਨੀਆਂ ਤਾਕਤਾਂ ਤੁਸੀਂ ਪਿਛਲੇ ਸਮੇਂ ਵਿੱਚ ਦੇਖਦੇ ਹੋ, ਯੁੱਗ ਬਦਲ ਦਿੱਤੇ, ਸਮੁੰਦਰ ਨੇ 2.5 ਚੂੜੀਆਂ ਕੀਤੀਆਂ ਹਨ, 4-4 ਡੋਜਨ ਲੰਮੀਆਂ ਬਾਹਾਂ ਕਰਕੇ ਬਾਬੇ ਸ਼੍ਰੀ ਚੰਦ ਨੇ ਅਤੇ ਧਰਮਦਾਸ ਵਰਗਨ ਖਿੱਚ ਲਿਆ ਹੈ, ਹੋਰ ਅਨੇਕਾਂ ਕੌਤਕਾਂ ਧਰਮਦਾਸ ਜੀ ਨੇ, ਬਾਬੇ ਲਕਸ਼ਮੀ ਦਾਸ ਨੇ ਘੋੜੇ 'ਤੇ ਚੜ੍ਹ ਕੇ ਸਿੱਧੀ ਉਡਾਰੀ ਸੱਚਖੰਡ ਨੂੰ ਮਾਰੀ, ਹੋਰ ਬਹੁਤ ਸਾਰੇ ਕੌਤਕ ਅਨੇਕਾਂ ਇਹੋ ਜਿਹੇ, ਇਹ ਸਾਰੇ ਮਨ ਦੀ ਇਕਾਗਰਤਾ ਵਿੱਚ ਹਨ, ਮਨ ਦੇ ਟਿਕਾਅ ਵਿੱਚ ਹਨ। ਹੋਰ ਕੀ ਕਹਿਣਾ ਹੈ, ਉਹ ਦੱਸਿਆ ਜਬ ਤੇਰੇ ਦਿਲ ਦਰਪਣ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਬੁਲਾ ਕਿਹਾ ਹੈ ਖੁਦ ਖੁਦਾਈ ਹੋ ਜਾਏਗੀ, ਪਰਮੇਸ਼ੁਰ ਦੀ ਅਭੇਦ ਹੋ ਜਾਏਗਾ, ਮਨ ਦੀ ਸ਼ੁੱਧੀ ਦੇ ਵਿੱਚ ਹੀ ਸਾਰੀਆਂ ਤਾਕਤਾਂ ਦੱਸੀ, ਕਬੀਰ ਮਨ ਨਿਰਮਲ ਥਿਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੇ ਕਹਿ ਤੇ ਕਬੀਰ ਕਬੀਰ। ਇਉਂ ਇਸ ਤਰੀਕੇ ਸਿਰ ਜਿਹੜੇ ਸ਼ੌਕ ਵਾਲੇ ਜਗਿਆਸੂ ਹਨ, ਲਗਨ ਵਾਲੇ ਪ੍ਰੇਮੀ ਹਨ, ਆਹਿਸਤਾ ਆਹਿਸਤਾ ਆਪਣੇ ਆਪਣੀ ਬਿਰਤੀਆਂ ਨੂੰ ਥੋੜ੍ਹੇ ਥੋੜ੍ਹੇ ਤੇ ਇਉਂ ਵਧਾਉਂਦੇ 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 ਬੜੀ ਦੂਰ ਤੱਕ ਲੈ ਜਾਂਦੇ ਹਨ, ਸ਼ੌਕ ਦੀ ਲੋੜ ਹੈ, ਵੈਰਾਗ ਦੀ ਲੋੜ ਹੈ। ਇਉਂ ਧਰੂ ਨੇ ਆਹਿਸਤਾ ਆਹਿਸਤਾ ਆਪਣਾ ਅਭਿਆਸ ਵਧਾਉਣਾ ਸ਼ੁਰੂ ਕਰ ਦਿੱਤਾ, ਵਧਦੇ 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 ਉਸਦੀ ਬਿਰਤੀ ਅਚਲ ਹੋ ਜਾਂਦੀ ਹੈ, ਪਹਿਲੇ ਰਿਚ ਪੁਰਕ ਕੀਤਿਆਂ ਪ੍ਰਾਣ ਕਾਬੂ ਕੀਤਿਆਂ ਮਨ ਕਾਬੂ 'ਚ ਆਉਂਦਾ ਹੈ, ਫਿਰ ਕੁੰਭ ਕੀਤਿਆਂ ਮਨ ਰੁਕਦਾ ਹੈ, ਪ੍ਰਾਣ ਅਤੇ ਮਨ ਇੱਕ ਚੀਜ਼ ਮਨੇ ਜੋਗੀ ਸ਼ਰਾਨੇ, ਜੇ ਇੱਧਰ ਮਨ ਰੁਕ ਜਾਏ ਤਾਂ ਪ੍ਰਾਣਾਂ ਦੀ ਗਤੀ ਖੁਦ ਧੀਮੀ ਹੋ ਜਾਇਆ ਕਰਦੀ, ਸੁਰਤ ਸ਼ਬਦ ਮਾਰ ਗਈਆਂ ਨੇ ਮਨ ਨੂੰ ਰੋਕ ਕੇ, ਖੁਦ ਬਹੁਤ ਪ੍ਰਾਣ ਦੀ ਗਤੀ ਧੀਮੀ ਹੋਣੀ ਹੋਈ, ਅਤੇ ਪ੍ਰਾਣਾਯਾਮੀਆਂ ਨੇ ਪ੍ਰਾਣ ਰੋਕ ਕੇ ਮਨ ਨੂੰ ਰੋਕਣ ਦਾ ਉਪਰਾਲਾ ਕੀਤਾ, ਉਹ ਮਾਰਗ ਕਠਿਨ ਹੈ, ਇਹ ਮਾਰਗ ਸੌਖਾ ਹੈ। ਤਾਂ ਤੇ ਆਓ ਇਸ ਤਰੀਕੇ ਸਿਰ ਤੁਹਾਨੂੰ ਨੇ ਨਿੱਤ ਦਾ ਅਭਿਆਸ ਸ਼ੁਰੂ ਕਰ ਦਿੱਤਾ, ਕੁਛ ਦੇਰ ਦੇ ਵਿੱਚ ਹੌਲੀ 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 ਜਦੋਂ ਇਹ ਅਭਿਆਸ ਪਰਪੱਕ ਹੋ ਗਿਆ ਅਤੇ ਉਸ ਮੌਕੇ ਦੇਵਤਿਆਂ ਨੂੰ ਫਿਕਰ ਪੈਂਦਾ, ਫਿਰ ਇੰਦਰ ਵਰਗਿਆਂ ਨੂੰ ਵੀ ਐਸਾ ਨਾ ਹੋਵੇ ਮੇਰੇ ਇੰਦਰ ਪਦਵੀ ਦੇ ਵਾਸਤੇ ਨਾ ਕਿਤੇ ਸਵਾਲ ਉਠਾ ਲਵੇ, ਉਹ ਡਰਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਹਦੀ ਬਿਰਤੀ ਚੱਲ ਹੈ ਉੱਥੇ ਡੋਲ ਲਾਵੇ, ਕੁਛ ਮਹੀਨੇ ਨਹੀਂ ਰੱਖਦੇ ਹੁੰਦੇ। ਸਵਯਮ ਕਰਕੇ ਇਸੇ ਤਰ੍ਹਾਂ ਅਖੀਰ ਭਗਵਾਨ ਨੇ ਆ ਕੇ ਜਦੋਂ ਇਸ ਦੀ ਬਿਰਤੀ ਪੂਰੀ ਅਚਲ ਹੋ ਗਈ, ਆ ਕੇ ਧਰੂ ਨੂੰ ਦਰਸ਼ਨ ਦਿੱਤੇ, ਬਾਹਰੋਂ ਆ ਕੇ ਆਵਾਜ਼ ਦਿੱਤੀ ਧਰੂ ਮੈਂ ਆ ਗਿਆ ਹਾਂ, ਪਰ ਧਰੂ ਦੀ ਬਿਰਤੀ ਅਚਲ ਹੈ, ਉਸ ਅਵਸਥਾ ਦੇ ਵਿੱਚ ਬਾਹਰਲੀਆਂ ਆਵਾਜ਼ਾਂ ਕੈਸੇ ਸੁਣਾਈ ਦੇ ਸਕਣ। ਅਖੀਰ ਭਗਵਾਨ ਨੇ ਅੰਦਰੋਂ ਆਪਣੀ ਸ਼ਕਤੀ ਨਾਲ ਉਸਦੀ ਸੁਰਤ ਨੂੰ ਧੰਮਿਆ, ਧਰੂ ਨੇ ਨੇਤਰ ਖੋਲ੍ਹੇ, ਅੱਗੇ ਭਗਵਾਨ ਨੂੰ ਖੜ੍ਹਾ ਦੇਖਿਆ, ਚਰਨਾਂ 'ਤੇ ਨਮਸਕਾਰ ਕੀਤੀ। ਭਗਵਾਨ ਕਹਿਣਗੇ ਧਰੂ ਮੈਂ ਬੜਾ ਖੁਸ਼ ਹਾਂ ਤੇਰੇ 'ਤੇ, ਤੈਂ ਬੜੀ ਭਗਤੀ ਕੀਤੀ ਹੈ ਅਤੇ ਬੜੀ ਤਪੱਸਿਆ ਕੀਤੀ ਹੈ, ਮੇਰਾ ਧਿਆਨ ਧਰਿਆ ਹੈ, ਮੈਂ ਪ੍ਰਸੰਨ ਹਾਂ ਤੇਰੇ 'ਤੇ, ਤੈਂ ਅਟਲ ਪਦਵੀ ਦੀ ਇੱਛਾ ਰੱਖ ਕੇ ਤੂੰ ਇਹ ਕੁਛ ਕੀਤਾ, ਤੈਨੂੰ ਬੜੀ ਦੇਰ ਤੱਕ ਅਟਲ ਪਦਵੀ ਦੇ ਵਿੱਚ ਅਸਥਿਤ ਰਹਿਣਾ ਪਏਗਾ, ਪਰ ਉਸ ਤੋਂ ਪਹਿਲੇ ਤੇਰੇ ਪਿਤਾ ਦੀ ਥੋੜ੍ਹੀ ਉਮਰ ਰਹਿੰਦੀ ਹੈ, ਤੇਰੇ ਭਰਾ ਦੀ ਵੀ ਥੋੜ੍ਹੀ ਉਮਰ ਰਹਿੰਦੀ ਹੈ, ਤੂੰ ਆਪਣੇ ਘਰ ਨੂੰ ਜਾਵੀਂ ਅਤੇ ਉਹਨਾਂ ਨੂੰ ਮਿਲ ਕੇ ਉਹ ਚੜ੍ਹਾਈ ਕਰ ਜਾਣਗੇ, ਤੂੰ ਬੜੀ ਦੇਰ ਤੱਕ ਰਾਜ ਕਰੇਂਗਾ, ਪਬਲਿਕ ਨੂੰ ਵੀ ਰਾਜ ਕਰਵਾਵੇਂਗਾ, ਉਸ ਤੋਂ ਬਾਅਦ ਅਟਲ ਪਦਵੀ 'ਚ ਸਥਿਤ ਰਹੇਗਾ। ਜਦੋਂ ਇਹ ਗੱਲ ਕਹੀ ਗਈ, ਸ਼ਾਸਨ ਜਦੋਂ ਵਿਅਕਤੀ ਸਥਿਤ ਹੁੰਦੀ ਹੈ, ਉਸ ਆਨੰਦ ਵਿੱਚ ਮਨਮਗਨ ਹੁੰਦਾ ਹੈ, ਉਸ ਨੂੰ ਛੱਡਣਾ ਨਹੀਂ ਚਾਹੁੰਦਾ ਹੈ। ਉਸ ਮੌਕੇ ਤਰੂ ਨੂੰ ਬੜਾ ਦੁੱਖ ਹੋਇਆ, ਬੜਾ ਅਖੀਰ ਕਹਿਣਗੇ, ਮਹਾਰਾਜ ਅਗਰ ਪ੍ਰਸੰਨ ਹੋ ਮੇਰੇ 'ਤੇ, ਅਗਰ ਆਪ ਮੇਰੇ 'ਤੇ ਮਿਹਰਬਾਨ ਹੋ, ਦਿਆਲ ਹੋ, ਤਾਂ ਮੈਨੂੰ ਇਸੀ ਰੰਗ ਵਿੱਚ ਮਸਤ ਰਹਿਣ ਦਿਉ। ਮੈਨੂੰ ਹੁਣ ਅਟਲ ਪਦਵੀ ਦੀ ਇੱਛਾ ਨਹੀਂ, ਰਾਜ ਦੀ ਇੱਛਾ ਨਹੀਂ। ਸ਼ਾਸਨ ਜਦੋਂ ਪ੍ਰਭੂ ਦੇ ਵਿੱਚ ਬਿਰਤੀ ਲੀਨ ਹੋ ਗਈ, ਸਾਰੀ ਇੱਛਾ ਸ਼ਾਂਤ ਹੋ ਜਾਇਆ ਕਰਦੀਆਂ ਹਨ। ਇੱਛਾ ਉੱਨੀ ਦੇਰ ਤੱਕ ਜਿੰਨੀ ਦੇਰ ਤੱਕ ਅਲੈਦਗੀ ਹੈ। ਆਨੰਦ ਦੇ ਸਾਗਰ ਵਿੱਚ ਜਦੋਂ ਬਿਰਤੀ ਲੀਨ ਹੋ ਗਈ, ਉਦੋਂ ਇੱਛਾ ਕੈਸੇ ਰਹਿ ਜਾਏ ਫਿਰ? ਉਸ ਮੌਕੇ ਤਰੂੰ ਕਹਿੰਦੇ, ਮੈਨੂੰ ਇਸੀ ਰੰਗ ਵਿੱਚ ਰਹਿਣ ਦਿਉ। ਅਤੇ ਇਉਂ ਕਰਕੇ ਤਰੂਣ ਦੀ ਇਹ ਮੰਗ ਸੀ, ਉਸ ਮੌਕੇ ਇਹ ਕਿਹਾ,
ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਰਾਜ ਮੁਕਤ ਨਹੀਂ ਚਾਹੁੰਦਾ, ਪ੍ਰੀਤੀ ਤੇਰੇ ਚਰਨਾਂ ਦੀ।
ਰਾਜ ਕਰੇਗਾ, ਫਿਰ ਅਟਲ ਪਦਵੀ ਵਿੱਚ ਸਥਿਤ ਰਹੇਗਾ। ਉਸ ਮੌਕੇ ਤਰੂ ਨੇ ਕਿਹਾ, ਅੰਮ੍ਰਿਤ ਪ੍ਰਿਆ ਵਚਨ ਤੁਹਾਰੇ, ਅਤਿ ਸੁੰਦਰ ਮਨ ਮੋਹਨ ਪਿਆਰੇ, ਸਭ ਮਦ ਨਿਰਾਰੇ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਦੀ ਵੀ ਇੱਛਾ ਨਹੀਂ, ਅਟਲ ਪਦਵੀ ਦੀ ਇੱਛਾ ਨਹੀਂ, ਔਰ ਮੁਕਤ ਦੀ ਵੀ ਇੱਛਾ ਨਹੀਂ। ਹੋਰ ਕੀ ਕਹਿਣੇ, ਜੇ ਆਪ ਮਿਹਰਬਾਨ ਹੋ, ਇਸੀ ਰੰਗ ਵਿੱਚ ਜਿਸ ਵਿੱਚ ਮੈਂ ਹੁਣ ਮਸਤ ਹਾਂ, ਸਾਸਿੰਗ, ਉਹ ਸੁੱਖ, ਉਹ ਸੁੱਖ ਨੂੰ ਕੌਣ ਵਰਣਨ ਕਰੇ। ਜਿਹੜਾ ਪ੍ਰਭੂ ਦੇ ਵਿੱਚ ਲੀਨ ਹੋਣ ਦਾ ਆਨੰਦ ਹੈ, ਉਸਨੂੰ ਆਨੰਦ ਦਾ ਸਾਗਰ ਕਿਹਾ ਜਾਂਦਾ, ਆਨੰਦ ਦਾ ਸਮੁੰਦਰ ਕਿਹਾ ਜਾਂਦਾ। ਇਹ ਦੁਨੀਆਂ ਦੇ ਸੁੱਖ ਤਾਂ ਕੁਛ ਮਾਇਨੇ ਹੀ ਨਹੀਂ ਰੱਖਦੇ, ਇਸ ਕਰਕੇ ਰਾਜ ਭਾਗ ਉਸਦੇ ਮੁਕਾਬਲੇ 'ਚ ਕੀ ਹਸਤੀ ਰੱਖਦਾ ਹੈ। ਸਵਰਗ ਦੇ ਰਾਜ, ਇੰਦਰ ਦੇ ਜੇ ਪਦਵੀ ਦੇ ਜਿਹੜੇ ਸੁੱਖ, ਉਹ ਵੀ ਉਸਦੇ ਮੁਕਾਬਲੇ ਦੇ ਵਿੱਚ ਗੰਨ ਗਰੀਜ ਦੀ ਨਿਆਈ। ਅਤੇ ਉਹਨਾਂ ਨੂੰ ਕੌਣ ਚਾਹੁੰਦਾ ਉਸ ਵਿੱਚ ਜਿਹੜਾ ਮਸਤ ਹੋ ਜਾਵੇ, ਜਿਸਦੀ ਬਿਰਤੀ ਤਾਂ। ਇਉਂ ਕਰਕੇ ਤਰੂੰ ਕਹਿੰਦਾ, ਮਿਹਰਬਾਨ ਹੋ ਤਾਂ ਮੈਨੂੰ ਇਸੀ ਰੰਗ ਵਿੱਚ ਰਹਿਣ ਦਿਉ। ਮੈਨੂੰ ਅਟਲ ਪਦਵੀ ਦੀ ਵੀ ਇੱਛਾ ਨਹੀਂ, ਇਹ ਰਾਜ ਤਾਂ ਮੇਰੇ ਕਿਸ ਕੰਮ ਹੈ, ਅਤੇ ਬਾਕੀ ਮੁਕਤ ਦੀ ਇੱਛਾ ਵੀ ਮੇਰੇ ਚਿੱਤ ਵਿੱਚ ਨਹੀਂ ਹੈ। ਫਿਰ ਭਗਵਾਨ ਨੇ ਕਿਹਾ, ਤਰੂੰ ਤੈਂ ਅਟਲ ਪਦਵੀ ਦੀ ਇੱਛਾ ਰੱਖ ਕੇ ਤਪੱਸਿਆ ਕੀਤੀ, ਭਜਨ ਕੀਤਾ ਹੈ, ਖੈਰ ਅਤੇ ਮੇਰੇ ਚਰਨ ਦੀ ਪ੍ਰੀਤੀ ਤੈਨੂੰ ਬਣੀ ਰਹੇਗੀ। ਇੱਥੇ ਰਾਜ ਕਰੇਗਾ, ਫਿਰ ਵੀ ਚਰਨਾਂ ਦੀ ਪ੍ਰੀਤੀ ਬਣੀ ਰਹੇਗੀ। ਅਟਲ ਪਦਵੀ ਦੇ ਵਿੱਚ ਸਥਿਤ ਰਹੇਗਾ, ਫਿਰ ਵੀ ਚਰਨ ਦੀ ਪ੍ਰੀਤ ਬਣੀ ਰਹੇਗੀ, ਅਤੇ ਉਸ ਤੋਂ ਬਾਅਦ ਸਦਾ ਵਾਸਤੇ ਮੇਰੇ ਵਿੱਚ ਲੈ ਹੋ ਜਾਏਗਾ। ਸਾਸਿੰਗ, ਇਉਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਨ, ਦੇਖੋ, ਜਾਂ ਤਾਂ ਤਰੂਣ ਨੂੰ ਚਪੇੜਾਂ ਪੈਂਦੀਆਂ ਸਨ, ਜਾਂ ਉਸਨੂੰ ਇਹ ਕਿਹਾ ਜਾ ਰਿਹਾ ਸੀ, ਤੂੰ ਰਾਜਾ ਦੀ ਗੋਦ ਵਿੱਚ ਬੈਠਣ ਦਾ ਹੱਕ ਹੀ ਨਹੀਂ ਰੱਖਦਾ, ਜਾਂ ਇੱਧਰ ਸਭ ਕੁਛ ਹੀ ਮਿਲ ਗਿਆ, ਰਾਜ ਭਾਗ ਵੀ ਮਿਲੇ, ਅਟਲ ਪਦਵੀਆਂ ਵੀ ਮਿਲ ਗਈਆਂ, ਔਰ ਅਖੀਰ ਪ੍ਰਭੂ ਚਰਨਾਂ ਦੇ ਵਿੱਚ ਲੀਨਤਾ ਵੀ ਮਿਲ ਗਈ ਹੈ। ਸੋ ਸਾਸਿੰਗ, ਇਹ ਸਾਰਾ ਵਾਹਿਗੁਰੂ ਦੇ ਸ਼ਰਨ ਗਿਰ ਕੇ ਉਸਦੀ ਭਗਤੀ ਕਰਨ ਦਾ ਫਲ ਹੈ। ਅਤੇ ਗੁਰੂ ਜੀ ਕਹਿੰਦੇ ਹਨ, ਫਿਉ ਟਲ ਥਰੂੰ ਜਾ ਕੇ ਸਿਮਰਨ, ਨਿਰਭੈ ਪਦ ਪਾਇਆ, ਦੁੱਖ ਹਰਤਾਏ ਵੀਰ ਕੋ ਸਵਾਮੀ, ਤੈਂ ਕਾਹੇ ਵਿਸਰਾਇਆ। ਜਿਸ ਦੀ ਸ਼ਰਨ ਗਿਰ ਕੇ ਤੁਰੂ ਅਟਲ ਪਦਵੀ ਮਿਲੀ, ਨਿਰਭੈ ਪਦਵੀ ਮਿਲੀ, ਇਹੋ ਜਿਹਾ ਦੁੱਖਾਂ ਦਾ ਹਰਨ ਵਾਲਾ, ਦੁੱਖਾਂ ਦੇ ਨਾਸ਼ ਕਰਨ ਵਾਲਾ ਵਾਹਿਗੁਰੂ ਤੈਂ ਕੀ ਉਸਨੂੰ ਵਸਾ ਰਿਹਾ ਹੈ, ਤੂੰ ਵੀ ਉਸਦੀ ਸ਼ਰਨ ਗਿਰ। ਉਸਦੇ ਵਾਹਿਗੁਰੂ ਦੀ ਸ਼ਰਨ ਗਿਰ ਸਭ ਕੁਛ ਹੀ ਮਿਲਦਾ ਹੈ, ਸ਼ਰਨ ਗਿਰ ਤੂੰ। ਗੁਰੂ ਜੀ ਫਰਮਾਉਂਦੇ ਹਨ, ਗੁਰੂ ਸਤੋਤਰ ਪੜੋ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ।